ਤੁਸੀਂ ਸੁਣ ਰਹੇ ਹੋ ਸ਼ਿਕਾਗੋ ਤੁਸੀਂ ਸੁਣ ਰਹੇ ਹੋ ਸ਼ਿਕਾਗੋ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਚੰਨ ਪਰਦੇਸੀ ਮੇਰੇ ਵਤਨ ਨਾਲ ਮੇਰਾ ਰਿਸ਼ਤਾ।
ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ 13 ਜੂਨ 2020 ਦਿਨ ਸ਼ਨੀਵਾਰ ਰੇਡੀਓ ਚੰਨ ਪਰਦੇਸੀ ਤੇ ਸੰਦੀਪ ਲਾਈਵ ਪ੍ਰੋਗਰਾਮ ਲੈ ਕੇ ਮੈਂ ਸੰਦੀਪ ਕੌਰ ਤੁਹਾਡੇ ਨਾਲ ਹਾਂ। ਦੁਆ ਕਰਦੇ ਹਾਂ ਕਿ ਤੁਹਾਡਾ ਦਿਨ ਸ਼ੁਭ ਰਹੇ ਤੇ ਆਉਣ ਵਾਲਾ ਹਰ ਪਲ ਤੰਦਰੁਸਤੀ ਤੇ ਖੁਸ਼ਹਾਲੀ ਦੇ ਨਾਲ ਭਰਿਆ ਹੋਵੇ। ਕਹਿੰਦੇ ਨੇ ਕਭੀ ਤੁਮ ਦੂਸਰੋ ਕੇ ਲਈ ਦਿਲ ਸੇ ਦੁਆ ਮੰਗ ਕਰ ਦੇਖੋ, ਤੁਮੇ ਆਪਣੇ ਲਈ ਮੰਗਣੇ ਕੀ ਜ਼ਰੂਰਤ ਨਹੀਂ ਪੜੇਗੀ। ਸੋ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਜਿੱਥੇ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ, ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋਵੋਗੇ ਤੇ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਪੇਸ਼ਕਾਰੀਆਂ ਹੁੰਦੀਆਂ ਨੇ ਤੇ ਅੱਜ ਅਸੀਂ ਵਿਦਿਆਰਥੀ ਤੇ ਬੱਚਿਆਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਤਕਲੀਫਾਂ ਨੇ, ਸਾਈਬਰ ਬੁਲਿੰਗ ਹੈ, ਆਨਲਾਈਨ ਸੇਫਟੀ ਔਰ ਕੋਵਿਡ ਦੇ ਚਲਦਿਆਂ ਬੱਚਿਆਂ ਦੀ ਜਿਹੜੀ ਮਾਨਸਿਕ ਸਥਿਤੀ ਆ, ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਸਾਈਬਰ ਬੁਲਿੰਗ ਕੀ ਹੁੰਦੀ ਹੈ, ਇਸ ਦੇ ਬਚਾਵ ਕੀ ਨੇ, ਇਸ ਦੇ ਕਾਰਨ ਕੀ ਨੇ, ਸਾਡੇ ਅੱਜ ਦੇ ਮਹਿਮਾਨ ਡਾਕਟਰ ਦਮਨਜੀਤ ਕੌਰ ਸੰਧੂ ਜੀ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਨੋਵਿਗਿਆਨ ਵਿਭਾਗ ਸਾਈਕੋਲੋਜੀ ਡਿਪਾਰਟਮੈਂਟ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੀਆਂ ਕਾਨਫਰੰਸਾਂ ਦੇ ਵਿੱਚ ਆਪਣੇ ਖੋਜ ਪੱਤਰ ਵੀ ਪੜ ਚੁੱਕੇ ਨੇ। ਸੋ ਅੱਜ ਦੀ ਇਹ ਲਾਹੇਵੰਦ ਗੱਲਬਾਤ ਤੁਸੀਂ ਜ਼ਰੂਰ ਸੁਣਿਆ ਜੇ ਤੇ ਹੋ ਸਕੇ ਤੇ ਆਪਣੇ ਬੱਚਿਆਂ ਨੂੰ ਵੀ ਰੇਡੀਓ ਜ਼ਰੂਰ ਟਿਊਨ ਕਰਵਾ ਲਿਆ ਜੇ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਹੋਣਗੀਆਂ, ਗੀਤ ਸੰਗੀਤ ਦਾ ਮੌਕਾ ਜਿੱਥੇ ਵੀ ਮਿਲੇਗਾ ਤੁਹਾਡੇ ਰੂਬਰੂ ਕਰਾਂਗੇ। ਮੈਨੂੰ ਯਕੀਨ ਹੈ ਕਿ ਇਸ ਪੂਰੇ 1 ਘੰਟੇ ਲਈ ਤੁਸੀਂ ਆਪਣਾ ਸਾਥ ਸਾਡੇ ਨਾਲ ਇੰਜੀ ਬਣਾਈ ਰੱਖੋਗੇ। ਪ੍ਰੋਗਰਾਮ 'ਚ ਸਵਾਲ ਜਵਾਬ ਤੇ ਗੱਲਬਾਤ ਦੇ ਲਈ ਤੁਸੀਂ ਡਾਇਲ ਕਰ ਸਕਦੇ ਹੋ ਸਾਡੇ ਸਟੂਡੀਓ ਨੰਬਰ 94-637-33-309, ਭਾਰਤ ਦਾ ਇਹ ਨੰਬਰ ਹੈ ਔਰ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ 'ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 6039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 02-3287-2141 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਜੀ ਹਾਂ, ਰੇਡੀਓ ਚੰਨ ਪਰਦੇਸੀ ਸੁਣ ਰਹੇ ਸਾਡੇ ਤਮਾਮ ਸਰੋਤਿਆਂ ਦਾ ਇੱਕ ਵਾਰੀ ਫਿਰ ਅਸੀਂ ਸਵਾਗਤ ਕਰਦੇ ਹਾਂ। ਇਸ ਵੇਲੇ ਪ੍ਰੋਗਰਾਮ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ। ਦੋਸਤੋ, ਅਕਸਰ ਇਸ ਤਰ੍ਹਾਂ ਦੇ ਵਿਸ਼ਿਆਂ ਨੂੰ ਅਸੀਂ ਚੁਣਦੇ ਹਾਂ ਜੋ ਸਮਾਜ ਤੇ ਸਾਡੇ ਦੇਸ਼ ਦੇ ਲਈ ਚੁਣੌਤੀਆਂ ਹੁੰਦੀਆਂ ਨੇ, ਉਹਨਾਂ ਦੇ ਕਾਰਨ ਤੇ ਸਮੱਸਿਆਵਾਂ ਦੇ ਹੱਲ ਅਸੀਂ ਲੱਭਦੇ ਹਾਂ ਤਾਂ ਜੋ ਸਾਡਾ ਸਮਾਜ ਬਿਹਤਰ ਔਰ ਬਿਹਤਰ ਬਣ ਸਕੇ। ਤੇ ਅੱਜ ਅਸੀਂ ਗੱਲਬਾਤ ਕਰਾਂਗੇ ਬੱਚਿਆਂ ਤੇ ਟੀਨੇਜਰਸ ਦੇ ਨਾਲ ਜੁੜੀਆਂ ਮਾਨਸਿਕ ਸਿਹਤ ਤੇ ਸਮੱਸਿਆਵਾਂ ਦੇ ਬਾਰੇ। ਇਸ ਲਈ ਅੱਜ ਅਸੀਂ ਖਾਸ ਤੌਰ ਤੇ ਸੱਦਾ ਦਿੱਤਾ ਹੈ ਸਾਡੇ ਅੱਜ ਦੇ ਖਾਸ ਮਹਿਮਾਨ ਸਤਿਕਾਰਯੋਗ ਡਾਕਟਰ ਦਮਨਜੀਤ ਕੌਰ ਸੰਧੂ ਜੀ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਈਕੋਲੋਜੀ ਡਿਪਾਰਟਮੈਂਟ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਦੇ ਤੌਰ ਤੇ ਪਿਛਲੇ 16 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਬੱਚਿਆਂ ਤੇ ਕਿਸ਼ੋਰ ਅਵਸਥਾ ਦੇ ਨਾਲ ਜੁੜੀਆਂ ਮਾਨਸਿਕ ਸਮੱਸਿਆਵਾਂ ਤੇ ਸਮਾਧਾਨ ਦੇ ਵਿੱਚ ਮੁਹਾਰਤ ਵੀ ਹਾਸਲ ਹੈ ਔਰ ਅਕੈਡਮਿਕ ਤੇ ਖੋਜ ਖੇਤਰ ਦੇ ਵਿੱਚ ਬਹੁਤ ਸਾਲਾਂ ਤੋਂ ਤਜਰਬਾ ਰੱਖਣ ਵਾਲੇ ਡਾਕਟਰ ਸੰਧੂ ਸਕੂਲ ਆਫ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਲੰਡਨ ਇੰਗਲੈਂਡ ਤੋਂ ਇੰਟਰਨੈਸ਼ਨਲ ਮੈਂਟਲ ਹੈਲਥ ਕੇਅਰ ਰਿਸਰਚ ਔਰ ਐਪਲੀਕੇਸ਼ਨ ਦੀ ਜਿਹੜੀ ਡਿਗਰੀ ਹੈ ਉਹ ਵੀ ਇਹਨਾਂ ਨੇ ਪ੍ਰਾਪਤ ਕੀਤੀ ਹੈ। ਸੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਪਣੀ PhD ਕੀਤੀ ਤੇ ਹੁਣ ਤੱਕ ਕਈ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਕਈ ਕਾਨਫਰੰਸਿਸ ਦੇ ਵਿੱਚ ਆਪਣੇ ਖੋਜ ਪੱਤਰ ਪੜ ਚੁੱਕੇ ਨੇ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਰੇਡੀਓ ਚੰਨ ਪਰਦੇਸੀ ਤੇ। ਸਤਿ ਸ੍ਰੀ ਅਕਾਲ ਡਾਕਟਰ ਦਮਨਜੀਤ ਸੰਧੂ ਜੀ, ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਸੰਦੀਪ, ਸਤਿ ਸ੍ਰੀ ਅਕਾਲ, ਹਾਊ ਆਰ ਯੂ?
ਜੀ ਬਿਲਕੁਲ ਠੀਕ ਆ, ਮੈਨੂੰ ਆਸ ਹੈ ਕਿ ਤੁਸੀਂ ਵੀ ਠੀਕ ਹੋਵੋਗੇ।
ਹਾਂਜੀ ਹਾਂਜੀ, ਆਲ ਵੈਲ, ਥੈਂਕ ਯੂ।
ਅੱਛਾ ਡਾਕਟਰ ਦਮਨ ਜੀ, ਬਹੁਤ ਹੁਣ ਜਿਹੜਾ ਸਮਾਂ ਚੱਲ ਰਿਹਾ ਨਾ ਅੱਜ ਕੱਲ ਦਾ COVID-19 ਦਾ, ਪਹਿਲਾਂ ਹੁੰਦਾ ਸੀਗਾ ਕਿ ਬੱਚਿਆਂ ਨੂੰ ਨਾ ਅਸੀਂ ਕਹਿੰਦੇ ਹੁੰਦੇ ਸੀ ਕਿ ਮੋਬਾਈਲ ਫੋਨ ਬੜਾ ਘੱਟ ਤੋਂ ਘੱਟ ਦੇਣਾ, ਇੰਟਰਨੈਟ ਵੀ ਜਿਹੜਾ ਬੜਾ ਲਿਮਿਟ ਦੇ ਵਿੱਚ ਯੂਜ ਕਰਨਾ, ਤੇ ਹੁਣ ਕੋਰੋਨਾ ਵਾਇਰਸ ਦੇ ਕਰਕੇ ਬੱਚਿਆਂ ਨੂੰ ਨਾ ਅਸੀਂ ਆਪ ਮੋਬਾਈਲ ਦੇ ਦਿੱਤਾ ਕਿ ਲੋ ਤੁਸੀਂ ਕੰਮ ਕਰੋ ਖੇਡੋ, ਤੇ ਹੁਣ ਤੁਸੀਂ ਇਸ ਸਥਿਤੀ ਦੇ ਵਿੱਚ ਕੀ ਸਮਝਦੇ ਹੋ, ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਸਾਰੀ ਚੀਜ਼ ਨੂੰ ਵੇਖਦੇ ਹੋ?
ਸੰਦੀਪ ਜੀ, ਇਹਦੇ ਨਾਲ ਬਹੁਤ ਸਾਰੇ ਚੈਲੰਜਸ ਆਲਰੇਡੀ ਆਣੀਆਂ ਸ਼ੁਰੂ ਹੋ ਗਈਆਂ ਨੇ, ਜੋ ਕਿ ਵਿਜ਼ੀਬਲੀ ਸਾਨੂੰ ਉਹਨਾਂ ਦੇ ਇਫੈਕਟ ਦਿਖਣੇ ਸ਼ੁਰੂ ਹੋ ਗਏ ਨੇ ਸਾਡੀ ਕਾਉਂਸਲਿੰਗ ਪ੍ਰੈਕਟਿਸ ਦੇ ਵਿੱਚ, ਜਾਂ ਜੋ ਜੋ ਪੇਰੈਂਟਸ ਦੇ ਕਾਲਸ ਵਗੈਰਾ ਆ ਰਹੇ ਨੇ, ਜਾਂ ਜੋ ਅਸੀਂ ਆਪਣੇ ਅਰਾਊਂਡ ਦੇਖ ਰਹੇ ਹਾਂ ਨਿਊਜ਼ ਪੇਪਰਸ ਦੇ ਵਿੱਚ ਵੀ, ਉਹਦੇ ਆਲਰੇਡੀ ਨੈਗੇਟਿਵ ਇਫੈਕਟਸ ਆਣੇ ਸ਼ੁਰੂ ਹੋ ਗਏ ਨੇ, ਕਿਉਂਕਿ ਪਹਿਲੀ ਗੱਲ ਤਾਂ ਅਸੀਂ ਪ੍ਰਿਪੇਅਰਡ ਹੀ ਨਹੀਂ ਸੀਗੇ ਸਾਰੀ ਟੀਚਿੰਗ ਨੂੰ ਆਨਲਾਈਨ ਲੈ ਕੇ ਜਾਣ ਲਈ, ਉਹਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ, ਉਹ ਆਪਾਂ ਕਦੀ ਕਿਤੇ ਹੋਰ ਗੱਲ ਕਰ ਲਾਂਗੇ। ਉਹ ਆਪਣੇ ਆਪ ਚ ਇੱਕ ਬਹੁਤ ਵੱਡਾ ਡਿਬੇਟ ਹੈ ਕਿ ਆਨਲਾਈਨ ਟੀਚਿੰਗ ਦੇ ਫਾਇਦੇ ਤੇ ਨੁਕਸਾਨ, ਉਸ ਤੋਂ ਅਪਾਰਟ ਫਰੋਮ ਦੈਟ ਜਿਹੜੀਆਂ ਬਿਹੇਵੀਅਰਲ ਇਸ਼ੂਜ਼ ਜਾਂ ਜਿਹੜੇ ਸਾਈਕੋਸੋਸ਼ਲ ਇਸ਼ੂਜ਼ ਨੇ, ਉਹ ਬਹੁਤ ਇੰਪੋਰਟੈਂਟ ਨੇ ਹਾਈਲਾਈਟ ਕਰਨੇ, ਕਿਉਂਕਿ ਬਹੁਤ ਸਾਰੀਆਂ ਫੈਮਿਲੀਜ਼ ਦੇ ਵਿੱਚ ਜਿਹੜੇ ਬੱਚੇ ਨੇ ਉਹ ਫਸਟ ਟਾਈਮ ਇੰਟਰਨੈਟ ਯੂਜ਼ਰਸ ਨੇ, ਉਹਨਾਂ ਦੇ ਪੇਰੈਂਟਸ ਨੂੰ ਵੀ ਕੋਈ ਇੰਟਰਨੈਟ ਬਾਰੇ ਜਾਂ ਉਹਦੀ ਸੇਫਟੀ ਬਾਰੇ ਇਨਫੋਰਮੇਸ਼ਨ ਨਹੀਂ ਸੀਗੀ। ਪੇਰੈਂਟਸ ਵੱਧ ਤੋਂ ਵੱਧ ਸੋਸ਼ਲ ਮੀਡੀਆ ਚਲਾਉਂਦੇ ਨੇ, ਉਹ ਰਾਈਟ ਇਨਫੋਰਮੇਸ਼ਨ ਦੇ ਸਕਣ ਕਿ ਇੰਟਰਨੈਟ ਤੇ ਕਿਸ ਤਰ੍ਹਾਂ ਸੇਫ ਰਹਿਣਾ, ਕਿਉਂਕਿ ਇੰਟਰਨੈਟ ਬਹੁਤ ਇੱਕ ਡੇਂਜਰਸ ਪਲੇਸ ਹੈ
ਜੀ।
ਤੇ ਇੱਕ ਇਹਦੇ ਚ ਹੋਰ ਬੜੀ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਇਹ ਹੈ ਕਿ ਹੁਣ ਪਹਿਲਾਂ ਤਾਂ ਚਲੋ ਪੇਰੈਂਟਸ ਬੱਚਿਆਂ ਦੇ ਆਲੇ ਦੁਆਲੇ ਸੀਗੇ, ਬਟ ਜਦੋਂ ਦਾ ਇਹ ਲੋਕਡਾਊਨ ਖੁੱਲਿਆ ਹੈ ਪੇਰੈਂਟਸ ਹੁਣ ਕੰਮਾਂ ਤੇ ਜਾਣ ਲੱਗ ਪਏ ਨੇ, ਤੇ ਬੱਚੇ ਯੂਜਲੀ ਘਰਾਂ ਚ ਇਕੱਲੇ ਨੇ, ਫੋਨ ਉਹਨਾਂ ਕੋਲ ਨੇ, ਲੈਪਟਾਪਸ ਉਹਨਾਂ ਕੋਲ ਨੇ, ਇੰਟਰਨੈਟ ਉਹਨਾਂ ਕੋਲ ਆ, ਉਹਨਾਂ ਨੂੰ ਕੋਈ ਮੋਨੀਟਰ ਕਰਨ ਵਾਲਾ, ਉਹਨਾਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਆ, ਉਹਨਾਂ ਨੂੰ ਦੱਸਣ ਵਾਲਾ ਵੀ ਕੋਈ ਨਹੀਂ ਆ। ਤੇ ਜਿਹੜੀ ਹੋਰ ਜਿਹੜੀ ਗੱਲ ਜਿਹੜੀ ਸਭ ਤੋਂ ਸਾਹਮਣੇ ਆ ਰਹੀ ਹੈ, ਜਿਹੜੀ ਉਹਦੇ ਅੱਗੇ ਹੋਰ ਰੈਪਰਕਸ਼ਨ ਆਣੇ ਨੇ ਕਿ ਬੱਚਿਆਂ ਦਾ ਜਿਹੜਾ ਡੇਟਾ ਹੈ ਕਿ ਬੱਚੇ ਕਿਹੜਾ ਬੱਚਾ ਕਿਹੜੇ ਸਕੂਲ ਚ ਆ, ਕਿਹੜੇ ਰੀਜਨ ਚ ਹੈ, ਉਹ ਸਾਰੀ ਇਨਫੋਰਮੇਸ਼ਨ ਜਿਹੜੀਆਂ ਇਨਫੋਰਮੇਸ਼ਨ ਟੈਕਨੋਲੋਜੀ ਦੀਆਂ ਕੰਪਨੀਜ਼ ਨੇ ਜਾਂ ਜਿਹੜੀਆਂ ਐਪਸ ਐਜੂਕੇਸ਼ਨਲ ਐਪਸ ਬਣਾ ਰਹੀਆਂ ਨੇ, ਉਹਨਾਂ ਤੱਕ ਬੱਚਿਆਂ ਦੇ ਨੇਮ, ਉਹਨਾਂ ਦੇ ਐਵਰੀਥਿੰਗ, ਸਾਰਾ ਡੇਟਾ ਉਹਨਾਂ ਤੱਕ ਪਹੁੰਚ ਗਿਆ ਹੈ, ਐਂਡ ਹੂ ਨੋਜ਼ ਕਿ ਉਹ ਡੇਟਾ ਕਿਸ ਤਰ੍ਹਾਂ ਕੱਲ ਨੂੰ ਮਿਸਯੂਜ਼ ਹੋਏਗਾ, ਵੀ ਹੈਵ ਨੋ ਆਈਡੀਆ ਅਬਾਊਟ ਦੈਟ। ਸੋ ਉਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ ਬੱਚਿਆਂ ਦੇ ਬਿਹੇਵੀਅਰ ਵਿੱਚ, ਤੇ ਉਹਨਾਂ ਦੇ ਜਿਸ ਤਰ੍ਹਾਂ ਉਹ ਇੰਟਰਨੈਟ ਯੂਜ਼ ਕਰ ਰਹੇ ਨੇ, ਤੇ ਆਪਣੇ ਜਿਹੜੇ ਉਹਨਾਂ ਦੇ ਇੰਟਰਪਰਸਨਲ ਰਿਲੇਸ਼ਨਸ਼ਿਪਸ ਡਿਵੈਲਪ ਹੋ ਰਹੇ ਨੇ, ਉਹ ਇੱਕ ਕੌਜ਼ ਆਫ ਕੰਸਰਨ ਹੈ। ਆਈ ਐਮ ਵੈਰੀ ਹੈਪੀ ਕਿ ਤੁਸੀਂ ਇੱਕ ਬੜਾ ਅੱਛਾ ਟੋਪਿਕ ਆ ਚੂਜ਼ ਕੀਤਾ ਹੈ, ਕਿਉਂਕਿ ਸਾਡੇ ਸਾਰਿਆਂ ਦੇ ਘਰ ਵਿੱਚ ਬੱਚੇ ਹੈਗੇ ਨੇ, ਜਾਂ ਆਪਣੇ ਨਹੀਂ ਤੇ ਭੈਣ ਭਰਾਵਾਂ ਦੇ, ਐਂਡ ਇੰਡੀਆ ਵਿੱਚ ਖਾਸ ਕਰਕੇ ਜ਼ਿਆਦਾ ਤਾਂ ਯੰਗ ਪਾਪੂਲੇਸ਼ਨ ਹੀ ਹੈ। ਸੋ ਇਟਸ ਅ ਵੈਰੀ ਗੁੱਡ ਟੋਪਿਕ, ਐਂਡ ਆਈ ਥਿੰਕ ਵੀ ਸ਼ੁੱਡ ਕੀਪ ਟਾਕਿੰਗ ਅਬਾਊਟ ਦਿਸ। ਬੱਚਿਆਂ ਦੀ ਸੇਫਟੀ ਬਾਰੇ ਗੱਲਬਾਤ ਕਰਨੀ, ਉਹਦੇ ਬਾਰੇ ਹਾਈਲਾਈਟ ਕਰਨਾ ਥਰੂ ਮੀਡੀਆ, ਇਟਸ ਅ ਵੈਰੀ ਗੁੱਡ ਸਟੈਪ
ਜੀ। ਅੱਛਾ ਤੁਹਾਨੂੰ ਡਾਕਟਰ ਸਾਹਿਬ ਕਾਫੀ ਲੰਮਾ ਸਮਾਂ ਹੋ ਗਿਆ ਇਸ ਫੀਲਡ ਦੇ ਵਿੱਚ, ਬਹੁਤ ਸਾਰਾ ਐਕਸਪੀਰੀਅੰਸ ਵੀ ਹੋਏਗਾ, ਬੱਚਿਆਂ ਨੂੰ ਤੁਸੀਂ ਮਿਲਦੇ ਹੋ ਸਕੂਲ ਦੇ ਵਿੱਚ ਚਾਹੇ ਕਾਲਜ ਜਾਂ ਯੂਨੀਵਰਸਿਟੀਆਂ ਦੇ ਵਿੱਚ, ਸਟੂਡੈਂਟ ਦੇ ਵਿੱਚ ਰਹਿੰਦੇ ਹੋਏ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਸਾਡੇ ਸਮਾਜ ਦੇ ਵਿੱਚ ਨਾ ਕਿਸ ਤਰ੍ਹਾਂ ਦੀ ਜਿਹੜੀ ਮਾਨਸਿਕ ਸਥਿਤੀ ਹੈ ਉਹ ਬੱਚਿਆਂ ਦੀ ਬਣਦੀ ਜਾ ਰਹੀ ਹੈ?
ਸੰਦੀਪ ਜੀ, ਪਹਿਲਾਂ ਤਾਂ ਅਸੀਂ ਜੋ ਦੇਖ ਰਹੇ ਹਾਂ ਨਾ ਕਿ ਜਿਹੜਾ ਲੋਕਡਾਊਨ ਹੋਇਆ ਨਾ, ਮੈਂ ਉਹਦੇ ਕੰਟੈਕਸਟ ਵਿੱਚ ਜ਼ਿਆਦਾ ਗੱਲ ਕਰਨਾ ਪਸੰਦ ਕਰਾਂਗੀ, ਕਿਉਂਕਿ ਜੋ ਕਰੰਟ ਸਾਡੀ ਸਿਚੁਏਸ਼ਨ ਹੈ ਉਹ ਇਸੇ ਰਿਐਲਿਟੀ ਹੈ। ਲੋਕਡਾਊਨ ਦੇ ਨਾਲ ਬੱਚੇ ਯੰਗਸਟਰ ਬਹੁਤ ਜ਼ਿਆਦਾ ਲੋਨਲੀ ਫੀਲ ਕਰ ਰਹੇ ਨੇ, ਇਹਦੇ ਨਾਲ ਜਿਹੜਾ ਸਭ ਤੋਂ ਜ਼ਿਆਦਾ ਮੈਂਟਲ ਹੈਲਥ ਤੇ ਇਫੈਕਟ ਪਿਆ ਯੰਗ ਪੀਪਲ ਤੇ ਪਿਆ ਹੈ। ਇੱਕ ਤਾਂ ਉਹਨਾਂ ਦੇ ਐਜੂਕੇਸ਼ਨਲ ਜਿਹੜੀਆਂ ਨੀਡਸ ਨੇ ਉਹ ਵੀ ਫਰਸਟ੍ਰੇਟ ਹੋਈਆਂ ਨੇ, ਦੂਸਰੇ ਉਹਨਾਂ ਦੇ ਰਿਲੇਸ਼ਨਸ਼ਿਪ ਇਸ਼ੂਜ਼ ਨੇ ਉਹ ਵੀ ਬਹੁਤ ਜ਼ਿਆਦਾ ਉਹਨਾਂ ਦੇ ਵੱਧ ਕੇ ਆਏ ਨੇ, ਐਂਡ ਜਿਹੜਾ ਥਰਡ ਹੈ ਉਹਨਾਂ ਨੂੰ ਆਪਣੇ ਜਿਹੜਾ ਫਿਊਚਰ ਬਾਰੇ ਇੱਕ ਉਹਦੀ ਪਲੈਨਿੰਗ ਸੀ ਜਾਂ ਇੱਕ ਸੋਚ ਸੀ, ਇੱਕ ਆਪਟੀਮਿਜ਼ਮ ਸੀ, ਉਹ ਵੀ ਬਹੁਤ ਡਿਸਟਰੋਏ ਹੋਇਆ ਹੈ। ਤੇ ਯੰਗ ਪੀਪਲ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਇਫੈਕਟ ਆ ਗਿਆ ਹੈ, ਐਂਡ ਆਲਰੇਡੀ ਜੋ ਅਸੀਂ ਨੋਟਿਸ ਕਰ ਰਹੇ ਹਾਂ ਯੰਗਸਟਰਸ ਦੇ ਵਿੱਚ ਡਿਪਰੈਸ਼ਨ, ਜੋ ਕਿ ਆਲਰੇਡੀ ਇੰਡੀਆ ਵਿੱਚ ਬਹੁਤ ਜ਼ਿਆਦਾ ਹੈ, ਰਾਦਰ ਆਲ ਓਵਰ ਦਾ ਵਰਲਡ ਯੰਗ ਪੀਪਲ ਸਾਡੇ ਬਹੁਤ ਡਿਪਰੈਸ ਨੇ। ਤੇ ਇੰਡੀਆ ਵਿੱਚ ਬੇਸਿਕਲੀ ਡਿਪਰੈਸ਼ਨ ਐਂਡ ਸੁਸਾਈਡ ਜਿਹਨੂੰ ਕਹਿੰਦੇ ਨੇ ਕਿ ਆਲਰੇਡੀ ਨੰਬਰ 1 ਹੈ ਇੰਡੀਆ ਨੂੰ ਅਸੀਂ ਜੇ ਗੱਲ ਕਰੀਏ ਤਾਂ ਸੁਸਾਈਡ ਕੈਪੀਟਲ ਆਫ ਦਾ ਵਰਲਡ ਕਿਹਾ ਜਾਂਦਾ ਹੈ ਕਿ ਯੰਗ ਪੀਪਲ ਦੀ ਜਿਹੜੀ ਮੈਕਸੀਮਮ ਕੌਜ਼ ਆਫ ਡੈਥ ਸੀ ਉਹ ਸੁਸਾਈਡ ਹੈ ਤੇ ਹੁਣ ਲੋਕਡਾਊਨ ਕਰਕੇ ਐਂਡ ਇਨਕਰੀਜ ਯੂਜ ਆਫ ਟੈਕਨੋਲੋਜੀ ਜਿੰਨੀ ਜਿੰਨੀ ਉਹ ਟੈਕਨੋਲੋਜੀ ਦੇ ਨਾਲ ਹੋਰ ਜੁੜ ਰਹੇ ਨੇ ਉਹਨਾਂ ਨੂੰ ਡਿਪਰੈਸ਼ਨ ਦੇ ਕੇਸਿਸ ਹੋਰ ਵੱਧ ਰਹੇ ਨੇ ਐਂਡ ਉਹਦੇ ਨਾਲ ਵੀ ਸਾਡੇ ਕੋਲ ਬਹੁਤ ਸਟਰੋਂਗ ਐਵੀਡੈਂਸ ਹੈ ਕਿ ਜਿੰਨਾ ਤੁਸੀਂ ਟੈਕਨੋਲੋਜੀ ਦੇ ਨਾਲ ਜੁੜੋਗੇ ਸਮਾਰਟਫੋਨ ਜਿੰਨਾ ਜ਼ਿਆਦਾ ਯੂਜ਼ ਕਰੋਗੇ ਤੁਹਾਡੀ ਓਨੀ ਹੀ ਮੈਂਟਲ ਹੈਲਥ ਤੇ ਅਸਰ ਪੈਂਦਾ ਹੈ।
ਓਕੇ, ਸੋ ਇਹ ਵਾਕਈ ਬੜਾ ਇੰਪੋਰਟੈਂਟ ਇਸ਼ੂ ਹੈ ਔਰ ਤੁਸੀਂ ਕਿਹਾ ਕਿ ਮੈਂਟਲ ਹੈਲਥ ਬਿਲਕੁਲ ਬਹੁਤ ਅਸਰ ਪੈਂਦਾ ਪਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਵਰਤੋਂ ਹੈ ਇਲੈਕਟ੍ਰੋਨਿਕ ਡਿਵਾਈਸਿਸ ਦੀ ਹੋ ਰਹੀ ਹੈ ਚਾਹੇ ਉਹ ਮੋਬਾਈਲ ਫੋਨ ਨੇ ਲੈਪਟਾਪ ਨੇ। ਤੁਸੀਂ ਸਾਨੂੰ ਦੱਸੋ ਸਾਡੇ ਇਸ ਤਮਾਮ ਸੁਣਨ ਵਾਲੇ ਸਰੋਤੇ ਨੇ ਚਾਹੇ ਉਹ ਬੱਚੇ ਵੀ ਸੁਣ ਰਹੇ ਨੇ ਇਸੇ ਲਈ ਕਿਵੇਂ ਵਰਤੋਂ ਕੀਤੀ ਜਾ ਸਕਦੀ ਹੈ ਇਹਨਾਂ ਇਲੈਕਟ੍ਰੋਨਿਕ ਡਿਵਾਈਸਿਸ ਦੀ ਬੱਚਿਆਂ ਨੂੰ ਸੈੱਲ ਫੋਨ ਦੇਣਾ ਚਾਹੀਦਾ ਕਿੰਨਾ ਸਮਾਂ ਦੇਣਾ ਚਾਹੀਦਾ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ।
ਸੰਦੀਪ ਜੀ ਪਹਿਲੀ ਗੱਲ ਤਾਂ ਜਦੋਂ ਟਾਈਮ ਦੀ ਕਰਦੇ ਆ ਨਾ ਜੋ ਮੇਰੀਆਂ ਆਪਣੀਆਂ ਰਿਸਰਚਸ ਨੇ ਅਸੀਂ ਬਹੁਤ ਸਾਰੇ ਪ੍ਰੋਜੈਕਟ ਕੀਤੇ ਨੇ ਵਿਦ ਪੀਅਰਸ ਔਰ ਵਿਦ ਪ੍ਰੋਫੈਸਰਸ ਫਰੋਮ ਵੈਸਟਰਨ ਕੰਟਰੀਜ਼ ਇਵਨ ਆਸਟ੍ਰੇਲੀਆ ਦੇ ਨਾਲ US ਦੇ ਨਾਲ ਸਾਡੀਆਂ ਕਾਫੀ ਸਟੱਡੀਜ਼ ਨੇ ਜੋ ਕਿ ਅਗੇਨ ਐਂਡ ਅਗੇਨ ਉਹ ਜਿਹੜੀ ਐਮਫਸਾਈਜ਼ ਕਰਦੀਆਂ ਨੇ ਕਿ ਜਿੰਨਾ ਜ਼ਿਆਦਾ ਬੱਚੇ ਇੰਟਰਨੈਟ ਤੇ ਹੋਣਗੇ ਓਨੀ ਉਹਨਾਂ ਦੀ ਵਲਨਰੇਬਿਲਿਟੀ ਵੱਧਦੀ ਹੈ ਕਿ ਕਿਸੇ ਨਾ ਕਿਸੇ ਉਹ ਡੇਂਜਰ ਦੇ ਵਿੱਚ ਇਨਵੋਲਵ ਹੋ ਜਾਣਗੇ ਕੋਈ ਨਾ ਕੋਈ ਉਹਨਾਂ ਦਾ ਜਿਹੜਾ ਖਤਰਾ ਹੈ ਜਿਹਦੇ ਚ ਉਹਨਾਂ ਨੂੰ ਟੈਕਸ ਨੇ ਆਊਟਸਾਈਡ ਇਨਵਾਇਰਮੈਂਟ ਤੋਂ ਜਾਂ ਇਸ ਸਾਈਬਰ ਸਪੇਸ ਦੇ ਵਿੱਚ ਜਿਹੜੇ ਹੋਰ ਲੋਕ ਨੇ ਕਿਉਂਕਿ ਸਾਈਬਰ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨ ਲੋਕ ਨੇ ਪ੍ਰੀਡੇਟਰਸ ਨੇ ਜਿਹੜੇ ਕਿ ਧਾਕ ਚ ਨੇ ਕਿ ਸਾਨੂੰ ਕੋਈ ਬੱਚੇ ਮਿਲ ਜਾਣ ਜਿਹੜੇ ਕਿ ਥੋੜੇ ਆਪਣੀ ਫੈਮਿਲੀ ਦੇ ਨਾਲ ਜਿਹੜੇ ਥੋੜੇ ਪਰੇਸ਼ਾਨ ਹੋਣ ਆਪਣੇ ਕਿਉਂਕਿ ਬੱਚਿਆਂ ਨੂੰ ਪੇਰੈਂਟਸ ਦੇ ਨਾਲ ਇਸ ਉਮਰ ਚ ਬਹੁਤ ਸਾਰੀਆਂ ਕੰਪਲੇਂਟਸ ਹੁੰਦੀਆਂ ਨੇ ਉਹਨਾਂ ਦੇ ਲਾਈਫ ਤੇ ਬਹੁਤ ਸਾਰੇ ਸਟਰਗਲ ਕੰਫਲਿਕਟ ਪੇਰੈਂਟਸ ਨਾਲ ਇਸ ਟਾਈਮ ਤੇ ਸ਼ੁਰੂ ਹੋ ਜਾਂਦੇ ਨੇ ਸੋ ਇਹੋ ਜਿਹੇ ਲੋਕ ਬੜੇ ਨੇ ਜਿਹੜੇ ਕਿ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਨੇ ਕਿ ਬੱਚਿਆਂ ਨੂੰ ਅਸੀਂ ਆਪਣੇ ਨਾਲ ਇਮੋਸ਼ਨਲੀ ਕਨੈਕਟ ਕਰਕੇ ਰੱਖੀਏ। ਸੋ ਫਸਟ ਇਸ ਕਿ ਉਹਨਾਂ ਦਾ ਟਾਈਮ ਘਟਾਉਣਾ ਚਾਹੀਦਾ ਹੈ ਬੱਚਿਆਂ ਦਾ ਕਿ ਕਿੰਨਾ ਟਾਈਮ ਉਹ ਇੰਟਰਨੈਟ ਯੂਜ਼ ਕਰ ਰਹੇ ਨੇ ਦੈਟ ਹੈਜ਼ ਟੂ ਬੀ ਲਿਮਿਟਿਡ। ਨੰਬਰ ਟੂ ਕਿਉਂਕਿ ਆਪਾਂ ਇਸ ਚੀਜ਼ ਬਾਰੇ ਹੋਰ ਅੱਗੇ ਡਿਟੇਲ ਗੱਲ ਕਰਾਂਗੇ ਕਿਉਂਕਿ ਇਹਦੇ ਵਿੱਚ ਨਾਟ ਓਨਲੀ ਇਹਨਾਂ ਨੂੰ ਸਟ੍ਰੇਂਜਰਸ ਤੋਂ ਖਤਰਾ ਹੈ ਇਹਨਾਂ ਦੀ ਜਿਹੜੀਆਂ ਆਪਣੀਆਂ ਵੀ ਜਿਹੜੀਆਂ ਸੈਲਫ ਇੰਜੂਰੀਅਸ ਬਿਹੇਵੀਅਰ ਨੇ ਉਹ ਵੀ ਬਹੁਤ ਜ਼ਿਆਦਾ ਨੇ ਕਿਉਂਕਿ ਜੇ ਦੇਖਿਆ ਜਾਏ ਤਾਂ ਹੁਣੇ ਹੀ ਆਪਣੇ ਲੋਕਡਾਊਨ ਪੀਰੀਅਡ ਦੇ ਵਿੱਚ ਬੱਚਿਆਂ ਨੇ ਨਾਟ ਓਨਲੀ ਸੋਸ਼ਲ ਮੀਡੀਆ ਐਕਸੈਸਿਵਲੀ ਯੂਜ਼ ਕੀਤਾ ਹੈ ਈਵਨ ਇੰਡੀਆ ਦੇ ਵਿੱਚ 95% ਫੋਨ ਜਿਹੜਾ ਸਾਈਟ ਜ਼ਿਆਦਾ ਟ੍ਰੈਫਿਕ ਵੱਧ ਗਿਆ ਹੈ ਐਂਡ ਆਨਲਾਈਨ ਗੇਮਿੰਗ ਦੀ ਤਾਂ ਰਿਕਾਰਡ ਟੁੱਟ ਗਏ ਨੇ ਪੂਰੇ ਵਰਲਡ ਦੇ ਵਿੱਚ ਇੰਨੀ ਆਨਲਾਈਨ ਗੇਮਿੰਗ ਦੀ ਕਦੀ ਡਾਊਨਲੋਡਿੰਗ ਨਹੀਂ ਹੋਈ ਆਲ ਓਵਰ ਦਾ ਵਰਲਡ ਜਿੰਨੀ ਕਿ ਇਹ ਲੋਕਡਾਊਨ ਪੀਰੀਅਡ ਦੇ ਵਿੱਚ ਹੋਈ ਹੈ ਸੋ ਲੋਟ ਆਫ ਦੈਟ ਇਜ਼ ਦੇਅਰ ਜਿੰਨਾ ਜ਼ਿਆਦਾ ਟਾਈਮ ਬੱਚੇ ਇੰਟਰਨੈਟ ਤੇ ਹੋਣਗੇ ਉਹਨਾਂ ਉਹਨਾਂ ਨੂੰ ਖਤਰਾ ਹੈ। ਦੂਸਰੀ ਗੱਲ ਇਹ ਹੈ ਕਿ ਉਹਨਾਂ ਦੇ ਜਿਹੜੇ ਐਟੀਕੇਟਸ ਨੇ ਦ ਵੇ ਦੇ ਆਰ ਕੰਡਕਟਿੰਗ ਦੈਮਸੈਲਵਸ ਆਨਲਾਈਨ ਉਹਨਾਂ ਨੂੰ ਲੱਗਦਾ ਹੈ ਕਿਉਂਕਿ ਇੱਕ ਅਨੋਨਿਮਿਟੀ ਹੈ ਕੋਈ ਉਹਨਾਂ ਨੂੰ ਜਾਣ ਨਹੀਂ ਰਿਹਾ ਉਹਨਾਂ ਨੂੰ ਫਿਜ਼ੀਕਲ ਪ੍ਰੈਜੈਂਸ ਨਹੀਂ ਹੈ ਤੇ ਬੱਚੇ ਬਹੁਤ ਸਾਰੇ ਗਲਤ ਜਿਹੜੇ ਚੀਜ਼ਾਂ ਨੇ ਉਹਨਾਂ ਦੇ ਵਿੱਚ ਇਨਵੋਲਵ ਹੋ ਰਹੇ ਨੇ ਜਿਸ ਤਰ੍ਹਾਂ ਇਗਜ਼ਾਮਪਲ ਮੈਂ ਦੇਵਾਂਗੀ ਬੋਇਜ਼ ਲੋਕਰ ਰੂਮ ਇੱਕ ਪਿੱਛੇ ਡਿਸਕਵਰ ਹੋਇਆ ਹੈ ਜਿਹਦੇ ਵਿੱਚ ਬੱਚਿਆਂ ਨੇ ਇੰਸਟਾਗ੍ਰਾਮ ਤੇ ਗਰੁੱਪ ਬਣਾ ਕੇ ਕੁੜੀਆਂ ਦੀਆਂ ਬੋਡੀਜ਼ ਨੂੰ ਡਿਸਕਸ ਕਰਨਾ ਉਹਨਾਂ ਬਾਰੇ ਸ਼ੇਮਫੁਲ ਕਮੈਂਟ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਈਵਨ ਗੈਂਗ ਰੇਪਸ ਤੱਕ ਉਹਦੇ ਚ ਡਿਸਕਸ ਹੋਏ ਨੇ ਸੋ ਇੱਕ ਸਾਈਬਰ ਪਰਵਰਸ਼ਨ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਸੋ ਬਾਕੀ ਤੀਸਰੀ ਗੱਲ ਹੈ ਕਿ ਜੋ ਜੋ ਦੇਖ ਰਹੇ ਨੇ ਇੰਟਰਨੈਟ ਤੇ ਉਹਨਾਂ ਨੂੰ ਸਾਈਕੋਲੋਜੀਕਲੀ ਉਹ ਕਿਸ ਤਰ੍ਹਾਂ ਇਫੈਕਟ ਹੋ ਰਹੇ ਨੇ ਠੀਕ ਹੈ ਆਪਾਂ ਕਹਿ ਰਹੇ ਹਾਂ ਕਿ ਸਾਡੇ ਬੱਚੇ ਬਹੁਤ ਘੱਟ ਦੇਖ ਰਹੇ ਨੇ ਇੰਟਰਨੈਟ ਜਾਂ ਬਹੁਤ ਰਿਸਪੋਂਸੀਬਲੀ ਉਹ ਯੂਜ਼ ਕਰ ਰਹੇ ਨੇ ਕੋਈ ਗਲਤ ਕੰਮ ਨਹੀਂ ਕਰ ਰਹੇ ਜਾਂ ਕਿਸੇ ਗਲਤ ਗਰੁੱਪ ਦੇ ਵਿੱਚ ਇਨਵੋਲਵ ਨਹੀਂ ਨੇ ਬਟ ਜਿਹੜੀ ਸੰਦੀਪ ਜੀ ਥਰਡ ਇੰਪੋਰਟੈਂਟ ਗੱਲ ਆ ਕਿ ਜੋ ਜੋ ਉਹ ਦੇਖ ਰਹੇ ਨੇ ਇੰਟਰਨੈਟ ਤੇ ਓਬਜ਼ਰਵ ਕਰ ਰਹੇ ਨੇ ਉਹ ਉਹਨੂੰ ਕਿਸ ਤਰ੍ਹਾਂ ਆਪਣੇ ਸਿਸਟਮ ਦੇ ਅੰਦਰ ਉਹਨੂੰ ਇੰਕਲੂਡ ਕਰ ਰਹੇ ਨੇ। ਦੇਖੋ ਇੰਟਰਨੈਟ ਦੇ ਵਿੱਚ ਜਦੋਂ ਅਸੀਂ ਆਲੇ ਦੁਆਲੇ ਵੇਖਦੇ ਹਾਂ ਲੋਕ ਆਪਣੀਆਂ ਬਹੁਤ ਵਧੀਆ ਵਧੀਆ ਗਲੋਰੀਫਾਈਡ ਪਿਕਚਰਸ ਪਾਉਂਦੇ ਨੇ ਬੈਸਟ ਮੂਮੈਂਟਸ ਆਫ ਲਾਈਫ ਲਾਂਚ ਕਰਦੇ ਨੇ ਤੇ ਯੂਜੁਅਲੀ ਆਮ ਬੱਚਾ ਜਿਹੜਾ ਹੈ ਜਿਹੜਾ ਅਜੇ ਕੀ ਡਿਵੈਲਪ ਹੋ ਰਹੀ ਹੈ ਉਹਦੀ ਸੈਲਫ ਅਸਟੀਮ ਕਿਉਂਕਿ ਇਸ ਉਮਰ ਦੇ ਵਿੱਚ ਬੱਚਿਆਂ ਦੀ ਜਿਹੜੀ ਸੈਲਫ ਅਸਟੀਮ ਹੈ ਉਹ ਵੀ ਅਪ ਡਾਊਨ ਹੁੰਦੀ ਰਹਿੰਦੀ ਆ ਇੱਕ ਮੂਮੈਂਟ ਉਹ ਆਪਣੇ ਆਪ ਨੂੰ ਬਹੁਤ ਵਧੀਆ ਫੀਲ ਕਰਦੇ ਨੇ ਦੂਸਰੇ ਮੂਮੈਂਟ ਉਹ ਆਪਣੇ ਆਪ ਨੂੰ ਥੋੜਾ ਜਿਹਾ ਉਹਨਾਂ ਦਾ ਕੋਨਫੀਡੈਂਸ ਘੱਟ ਜਾਂਦਾ ਹੈ ਤੇ ਜਦੋਂ ਆਲੇ ਦੁਆਲੇ ਵੇਖਦੇ ਨੇ ਕਿ ਕੋਈ ਕਿਤੇ ਘੁੰਮਣ ਗਿਆ ਹੈ ਕਿਸੇ ਨੇ ਕਿਸੇ ਸੈਲੀਬ੍ਰਿਟੀ ਨਾਲ ਫੋਟੋ ਪਾਈ ਹੈ ਕੋਈ ਕਿਸੇ ਤਰ੍ਹਾਂ ਕਿਤੇ ਜਗ੍ਹਾ ਜਾ ਕੇ ਚਿਲ ਕਰ ਰਿਹਾ ਹੈ ਸੋ ਲੋਟ ਆਫ ਜਿਹੜੀਆਂ ਸੋਸ਼ਲ ਕੰਪੈਰੀਜ਼ਨਸ ਨੇ ਉਹ ਆਉਂਦੀਆਂ ਨੇ ਮਨ ਦੇ ਵਿੱਚ ਜੈਲਸੀਜ਼ ਆਉਂਦੀਆਂ ਨੇ ਐਂਗੁਇਸ਼ ਆਉਂਦਾ ਹੈ ਐਂਡ ਉਹਦੇ ਕਰਕੇ ਨਾ ਬੱਚਿਆਂ ਨੂੰ ਹੋਰ ਡਿਪਰੈਸ਼ਨ ਆ ਜਾਂਦਾ ਹੈ ਐਂਡ ਦੇ ਫੀਲ ਸਟਾਰਟ ਫੀਲਿੰਗ ਮੋਰ ਲੋਨਲੀ ਕਹਿਣ ਨੂੰ ਤਾਂ ਬਹੁਤ ਜ਼ਿਆਦਾ ਉਹਨਾਂ ਦੇ ਰਿਲੇਸ਼ਨਸ਼ਿਪਸ ਨੇ, 250 ਫਰੈਂਡ ਨੇ ਫੇਸਬੁੱਕ ਤੇ, 1000 ਫਰੈਂਡ ਨੇ ਫੇਸਬੁੱਕ ਤੇ, ਬਟ ਉਹ ਬੜੇ ਸੁਪਰਫਿਸ਼ੀਅਲ ਰਿਲੇਸ਼ਨਸ਼ਿਪਸ ਨੇ ਜਿਹੜੇ ਕਿ ਉਹਨਾਂ ਨੂੰ ਹੋਰ ਲੋਨਲੀ ਫੀਲ ਕਰਵਾਉਂਦੇ ਨੇ. ਸੋ ਲੋਨਲੀ, ਇੱਕ ਲੋਨਲੀਨੈਸ ਬਹੁਤ ਵੱਧ ਗਈ ਆ, ਕਿਉਂਕਿ ਲੋਨਲੀਨੈਸ ਇਜ਼ ਨੋਟ ਅਬਾਊਟ ਕਿ ਤੁਹਾਡੇ ਕਿੰਨੇ ਫਰੈਂਡਸ ਨੇ ਤੇ ਕਿੰਨੇ ਨਹੀਂ ਨੇ, ਇਟ ਇਜ਼ ਅਬਾਊਟ ਦ ਕੁਆਲਿਟੀ ਆਫ ਰਿਲੇਸ਼ਨਸ਼ਿਪ. ਜੋ ਇੰਟਰਨੈਟ ਤੇ ਤੁਹਾਨੂੰ ਉਹ ਕੁਆਲਿਟੀ ਆਫ ਰਿਲੇਸ਼ਨਸ਼ਿਪ ਕਦੀ ਨਹੀਂ ਮਿਲ ਸਕਦੀ ਜੋ ਕਿ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਮਿਲਦੀ ਆ, ਕਿਉਂਕਿ ਬੱਚੇ ਇੰਟਰਨੈਟ ਤੇ ਨੇ ਐਟ ਦ ਕੋਸਟ ਆਫ ਦੇ ਰੀਅਲ ਲਾਈਫ ਰਿਲੇਸ਼ਨਸ਼ਿਪ. ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀਗਾ, ਬੱਚੇ ਘਰ ਦੇ ਵਿੱਚ ਕਿਸੇ ਦਾਦੀ ਨਾਨੀ ਕੋਲ ਬੈਠੇ ਜਾਂ ਫਰੈਂਡਸ ਕੋਲ ਬੈਠੇ, ਬਾਹਰ ਨੇਚਰ ਚ ਗਏ ਖੇਡਣ, ਪਾਰਕਾਂ ਚ ਗਏ. ਸੋ ਦੈਟ ਵਾਸ ਅ ਡਿਫਰੈਂਟ ਰਿਲੇਸ਼ਨਸ਼ਿਪ ਪੈਟਰਨਸ ਦੇ ਹੈਡ. ਬਟ ਕਿਉਂਕਿ ਇਹ ਆਨਲਾਈਨ ਰਿਲੇਸ਼ਨਸ਼ਿਪਸ ਨੇ ਤੇ ਇਹ ਸਿਰਫ ਇੱਕ ਫਾਲਸ ਜੇ ਨੇ, ਇੱਕ ਮਾਸਕ ਜੇ ਰਿਲੇਸ਼ਨਸ਼ਿਪ ਨੇ, ਰੀਅਲ ਨਹੀਂ ਨੇ, ਉਹਦੇ ਕਰਕੇ ਇੱਕ ਲੋਨਲੀਨੈਸ ਵੀ ਬਹੁਤ ਜ਼ਿਆਦਾ ਵੱਧ ਗਈ ਹੈ. ਸੋ ਅਸੀਂ ਬੱਚਿਆਂ ਨੂੰ ਬਹੁਤ ਲੈਵਲ ਤੇ ਐਜੂਕੇਸ਼ਨ ਦੇਣੀ ਆ, ਇੱਕ ਉਹਨਾਂ ਦੀ ਸੇਫਟੀ ਬਾਰੇ, ਇੱਕ ਉਹਨਾਂ ਦੀ ਮੈਂਟਲ ਹੈਲਥ ਬਾਰੇ, ਇੱਕ ਉਹਨਾਂ ਦੇ ਜਿਹੜੀ ਇੱਕ ਆਪਣੇ ਆਪ ਬਾਰੇ ਆਈਡੈਂਟੀਟੀ ਕੰਸਟਰਕਟ ਕਰ ਰਹੇ ਨੇ ਵਿਦਿਨ ਦਿਸ ਵਰਲਡ ਆਫ ਇੰਟਰਨੈਟ, ਉਹਦੇ ਬਾਰੇ ਵੀ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਗਾਈਡ ਕਰਨ ਦੀ ਜੋ ਲੋੜ ਹੈ ਸਾਨੂੰ.
ਜੀ ਬਿਲਕੁਲ, ਤੁਸੀਂ ਕਿਹਾ ਕਿ ਬਹੁਤ ਜ਼ਿਆਦਾ ਗਾਈਡ ਕਰਨ ਦੀ ਲੋੜ ਹੈ. ਔਰ ਅਗਰ ਸਾਡੀ ਸੁਣਨ ਵਾਲੇ ਸਰੋਤਿਆਂ ਦਾ ਕਿਸੇ ਦਾ ਸਵਾਲ ਹੋਵੇ ਤੇ ਦੋਸਤੋ, ਤੁਸੀਂ ਵੀ ਜੁੜ ਸਕਦੇ ਹੋ ਸਾਡੇ ਨਾਲ, ਸਵਾਲ ਪੁੱਛ ਸਕਦੇ ਹੋ ਇਸ ਵਕਤ ਡਾਕਟਰ ਸਾਹਿਬ ਦੇ ਨਾਲ, ਗੱਲਬਾਤ ਕਰ ਸਕਦੇ ਹੋ. ਸੋ ਡਾਕਟਰ ਸਾਹਿਬ, ਬੜੀਆਂ ਸਾਰੀਆਂ ਗੱਲਾਂ ਤੁਸੀਂ ਸ਼ੇਅਰ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੰਟਰਨੈਟ ਦਾ ਜਿਹੜਾ ਪ੍ਰਭਾਵ ਹੈ ਸਾਡੇ ਬੱਚਿਆਂ ਤੇ ਸਾਡੇ ਯੂਥ ਦੇ ਉੱਤੇ ਪੈ ਰਿਹਾ ਹੈ, ਤੇ ਇਸ ਪ੍ਰਭਾਵ ਨੂੰ ਕਿੱਦਾਂ ਰੋਕਿਆ ਜਾ ਸਕਦਾ ਉਹਦੇ ਲਈ, ਕਿਉਂਕਿ ਕਈ ਵਾਰੀ ਏਦਾਂ ਹੁੰਦਾ ਕਿ ਬੱਚੇ ਛੋਟੇ ਜਾਂ ਓਨੀ ਮੈਂਟਲ ਲੈਵਲ ਦੀ ਜਿਹੜੀ ਸਥਿਤੀ ਹੈ ਉਹ ਨਹੀਂ ਹੈ ਕਿ ਬੱਚੇ ਸਮਝ ਸਕਣ ਆਪਣਾ ਚੰਗਾ ਕੀ ਹੈ ਕਿ ਮਾੜਾ ਕੀ ਹੈ ਸਾਡੇ ਲਈ, ਤੇ ਉਹਦੇ ਲਈ ਕੌਣ ਜ਼ਿੰਮੇਵਾਰ ਹੈ, ਕਿਹਦੇ ਫਰਜ਼ ਬਣਦੇ ਨੇ, ਕਿਵੇਂ ਸਮਝਾਇਆ ਜਾ ਸਕਦਾ ਬੱਚੇ ਦੇ ਲਈ, ਹੁਣ ਇਸ ਸਥਿਤੀ ਦੇ ਵਿੱਚ ਕਿੱਦਾਂ ਮਤਲਬ ਆਪਣੇ ਆਪ ਨੂੰ ਕਰ ਸਕਦੇ ਨੇ ਠੀਕ ਕਿ ਅਸੀਂ ਇੰਟਰਨੈਟ ਦੀ ਇੰਨੀ ਵਰਤੋਂ ਕਰਨੀ ਹੈ, ਅਸੀਂ ਇੰਨਾ ਯੂਜ਼ ਕਰਨਾ ਹੈ. ਜੀ
ਸੰਦੀਪ ਜੀ, ਦੇਖੋ ਜੇ ਤਾਂ ਆਪਾਂ ਗੱਲ ਕਰੀਏ ਪਹਿਲਾਂ ਰਿਸਪੋਂਸੀਬਿਲਿਟੀ ਦੀ, ਇਹ ਤਾਂ ਇੱਕ ਜਿਹੜੀ ਬਹੁਤ ਇੰਪੋਰਟੈਂਟ ਗੱਲ ਇਹ ਹੈ ਕਿ ਬੱਚੇ ਜੋ ਅਸੀਂ ਕਰਦੇ ਹਾਂ ਨਾ, ਉਹੀ ਸਾਨੂੰ ਓਬਜ਼ਰਵ ਕਰਦੇ ਨੇ ਤੇ ਉਹ ਉਹੀ ਕਰਨਗੇ ਜੋ ਅਸੀਂ ਉਹਨਾਂ ਨੂੰ ਦਿਖਾ ਰਹੇ ਹਾਂ ਕਰਕੇ, ਤੇ ਜੋ ਅਸੀਂ ਕਹਿੰਦੇ ਹਾਂ ਬੱਚੇ ਉਸ ਚੀਜ਼ ਨੂੰ ਫੋਲੋ ਨਹੀਂ ਕਰਦੇ. ਪੇਰੈਂਟਸ ਨੂੰ ਆਪਣਾ ਪਹਿਲਾਂ ਜਿਹੜਾ ਇੰਟਰਨੈਟ ਬਿਹੇਵੀਅਰ ਹੈ ਉਹਨੂੰ ਥੋੜਾ ਜਿਹਾ ਦੇਖਣਾ ਪਏਗਾ ਕਿ ਅਸੀਂ ਕਿੰਨਾ ਕੁ ਅਸੀਂ ਯੂਜ਼ ਕਰ ਰਹੇ ਹਾਂ, ਕਿਉਂਕਿ ਅਸੀਂ ਜਦੋਂ ਮੈਂ ਬੋਇਜ਼ ਲੋਕਰ ਰੂਮ ਦੀ ਗੱਲ ਹੋਈ ਆ ਤੇ ਮੈਨੂੰ ਡੈਲੀ ਜਿਹੜੇ ਸਾਡੇ ਫਰੈਂਡ ਸਰਕਲ ਨੇ ਉਹ ਕਹਿੰਦੇ ਨੇ ਕਿ ਇੱਥੇ ਤਾਂ ਇੰਨਾ ਬੁਰਾ ਹਾਲ ਹੈ ਕਿ ਪੇਰੈਂਟਸ ਆਪ ਹੀ ਟਿਕਟੋਕ ਤੋਂ ਨਹੀਂ ਸਾਰਾ ਦਿਨ ਵਿਹਲ ਮਿਲਦਾ, ਤੇ ਜੇ ਪੇਰੈਂਟਸ ਆਪ ਹੀ ਨਹੀਂ ਹਟਣਗੇ ਤਾਂ ਫਿਰ ਤਾਂ ਬੱਚੇ ਤਾਂ ਕੀ ਫੋਲੋ ਕਰਨਗੇ. ਸੋ ਪਹਿਲਾਂ ਇੱਕ ਆਪਣਾ ਇੰਟਰਨੈਟ ਯੂਜ ਜਿਹੜਾ ਥੋੜਾ ਜਿਹਾ ਘਟਾਓ, ਜਿੰਨਾ ਕੁ ਜ਼ਰੂਰਤ ਹੈ ਉਨਾ ਕਰੋ. ਇੱਕ ਕਰਫਿਊ ਇੱਕ ਲਗਾਓ ਕਿ ਮੇ ਬੀ ਡਿਨਰ ਦੇ ਟਾਈਮ ਤੇ ਅਸੀਂ ਕਿਸੇ ਨੇ ਫੋਨ ਨਹੀਂ ਲੈ ਕੇ ਆਉਣਾ ਜਾਂ ਬੈਡਰੂਮ ਦੇ ਵਿੱਚ ਸੌਣ ਲੱਗਿਆ ਫੋਨ ਨਹੀਂ ਚਾਹੀਦਾ. ਸੋ ਵਨ ਥਿੰਗ ਇਜ਼ ਕਿ ਆਪਣਾ ਫਿਜ਼ੀਕਲ ਟਾਈਮ ਜਿਹੜਾ ਹੈ, ਸਕਰੀਨ ਟਾਈਮ ਹੈ, ਉਹ ਪੇਰੈਂਟਸ ਹੀ ਘਟਾਉਣ. ਸੈਕਿੰਡ ਸੰਦੀਪ ਜੀ, ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਕਿ ਇੰਟਰਨੈਟ ਤੇ ਜਿਹੜੇ ਸਾਡੇ ਐਥਿਕਸ ਨੇ ਜਾਂ ਦ ਵੇ ਵੀ ਆਰ ਕੰਡਕਟਿੰਗ ਆਰਸੈਲਵਸ, ਉਹ ਬੱਚੇ ਉਹੀ ਗੱਲਾਂ ਕਰਦੇ ਨੇ ਜੋ ਘਰਾਂ ਦੇ ਵਿੱਚ ਓਬਜ਼ਰਵ ਕਰਦੇ ਨੇ. ਜੇ ਉਹ ਘਰਾਂ ਚ ਦੇਖਦੇ ਨੇ ਕਿ ਜਿਹੜਾ ਮੇਲ ਹੈ ਜਾਂ ਉਹਨਾਂ ਦਾ ਫਾਦਰ ਹੈ ਉਹ ਕਿਸੇ ਲੇਡੀ ਬਾਰੇ ਕੋਈ ਅੱਛੀ ਗੱਲ ਨਹੀਂ ਕਰਦੇ, ਜਾਂ ਵਿਮੈਨ ਨੂੰ ਇੱਕ ਐਜ਼ ਆਬਜੈਕਟ ਦੇਖਿਆ ਜਾਂਦਾ ਉਹਨਾਂ ਦੀ ਫੈਮਿਲੀ ਦੇ ਵਿੱਚ, ਉਹਨਾਂ ਦੇ ਸਰਕਲ ਦੇ ਵਿੱਚ ਲੇਡੀਜ਼ ਦੀ ਰਿਸਪੈਕਟ ਨਹੀਂ ਕੀਤੀ ਜਾਂਦੀ, ਤੇ ਬੱਚੇ ਉਹੀ ਚੀਜ਼ਾਂ ਇੰਟਰਨੈਟ ਦੇ ਵਿੱਚ ਕੁੜੀਆਂ ਨੂੰ ਬੁਲੀ ਕਰਨ ਲਈ, ਕੁੜੀਆਂ ਨੂੰ ਸ਼ੇਮ ਕਰਨ ਲਈ ਉਹੋ ਜਿਹੀ ਲੈਂਗੁਏਜ, ਉਹੋ ਜਿਹੀ ਭਾਸ਼ਾ ਦਾ ਪ੍ਰਯੋਗ ਕਰਦੇ ਨੇ. ਸੋ ਵੀ ਹੈਵ ਟੂ ਬਿਲਡ ਅ ਕਲਚਰ ਆਫ ਰਿਸਪੈਕਟ ਫਾਰ ਵਿਮੈਨ ਇਨ ਆਵਰ ਓਨ ਹਾਊਸ ਹੋਲਡ, ਕਿਉਂਕਿ ਜੇ ਅਸੀਂ ਉਹੋ ਜਿਹਾ ਵੈਲਿਊ ਸਿਸਟਮ ਜਾਂ ਉਹੋ ਜਿਹਾ ਐਥਿਕਸ ਘਰਾਂ ਵਿੱਚ ਨਹੀਂ ਲੈ ਕੇ ਆਵਾਂਗੇ ਕਿ ਜਿੱਥੇ ਵੁਮੈਨ ਦੀ ਰਿਸਪੈਕਟ ਹੈ ਜਾਂ ਵੁਮੈਨ ਇਜ਼ ਨਾਟ ਜਸਟ ਕੰਸਿਡਰਡ ਐਜ਼ ਅ ਟੋਏ ਔਰ ਐਨ ਆਬਜੈਕਟ ਆਫ ਸੈਕਸ, ਉਹ ਫਿਰ ਬੱਚਿਆਂ ਨੂੰ ਵੀ ਉਹੀ ਬੱਚੇ ਵਾਚ ਕਰਦੇ ਨੇ ਤੇ ਉਹੀ ਉਹਨਾਂ ਨੇ ਮੀਡੀਆ ਦੇ ਵਿੱਚ ਉਸੇ ਚੀਜ਼ ਨੂੰ ਐਕਸਟੈਂਡ ਕਰਨਾ ਹੈ, ਉਸੇ ਚੀਜ਼ ਨੂੰ ਉਹਨਾਂ ਨੇ ਪੋਰਟਰੇ ਕਰਨਾ ਹੈ. ਤੇ ਤੀਸਰਾ ਜਿਹੜਾ ਹੈ ਉਹ ਹੈ ਟੀਚਰਸ ਦਾ ਵੀ. ਚਲੋ ਜੇ ਪੇਰੈਂਟਸ ਨੂੰ ਨਹੀਂ ਪਤਾ, ਬਟ ਟੀਚਰਸ ਸ਼ੁਡ ਕੀਪ ਔਨ ਐਜੂਕੇਟਿੰਗ ਚਿਲਡਰਨ ਅਬਾਊਟ ਦ ਰਾਈਟ ਯੂਜ਼ ਆਫ ਇੰਟਰਨੈਟ, ਕਿ ਇਹਦੇ ਕੀ ਕੀ ਅੱਗੇ ਲੀਗਲ ਇਹਦੇ ਨੁਕਸਾਨ ਹੋ ਸਕਦੇ ਨੇ, ਇਸ ਦੇ ਗੈਟ ਇਨ ਟੂ ਐਨੀ ਕੰਫਲਿਕਟ ਵਿਦ ਦ ਲਾਅ. ਸੋ ਟੀਚਰਸ ਹੈਵ ਟੂ ਐਜੂਕੇਟ ਅਬਾਊਟ ਦ ਰਾਈਟ ਯੂਜ਼ ਆਫ ਇੰਟਰਨੈਟ. ਬਾਕੀ ਜਿਹੜੀ ਲਾਰਜਰ ਸਿਸਟਮ ਦੀ ਗੱਲ ਹੈ ਨਾ ਸੰਦੀਪ ਜੀ, ਤੁਸੀਂ ਆਪਣੇ ਆਲੇ ਦੁਆਲੇ ਇੰਡੀਆ ਵਿੱਚ ਤੁਸੀਂ ਇੰਨਾ ਦੇਖਿਆ ਹੋਏਗਾ ਕਿ ਪੋਲੀਟੀਕਲ ਪਾਰਟੀਜ਼ ਨੇ ਆਪਣੇ ਆਈਟੀ ਸੈੱਲ ਬਣਾਏ ਹੋਏ ਨੇ ਜਿਨ੍ਹਾਂ ਦਾ ਕੰਮ ਇਹ ਹੈ ਕਿ ਹੇਟ ਥ੍ਰੈਟ, ਰੇਪ ਥ੍ਰੈਟ ਜਾਂ ਬੋਡੀ ਸ਼ੇਮਿੰਗ ਥ੍ਰੈਟ, ਕਿ ਸਪੈਸ਼ਲੀ ਵਿਮੈਨ ਨੂੰ ਇੰਨਾ ਟਾਰਗੇਟ ਕਰ ਦਿੰਦੇ ਨੇ. ਕੋਈ ਵੀ ਵਿਮੈਨ ਐਕਟਿਵਿਸਟ ਹੈ ਜਾਂ ਕੋਈ ਵੀ ਜਿਹੜੀ ਲੇਡੀ ਹੈ, ਈਵਨ ਤੁਸੀਂ ਜਰਨਲਿਜ਼ਮ ਚ ਹੈਗੇ ਹੋ, ਲੇਡੀ ਜਿਹੜੀਆਂ ਪੱਤਰਕਾਰ ਨੇ ਜਾਂ ਜਿਹੜੀਆਂ ਐਂਕਰਸ ਨੇ ਜਿਹੜੀਆਂ ਥੋੜਾ ਓਪਨਲੀ ਬੋਲਦੀਆਂ ਨੇ, ਉਹਨਾਂ ਨੂੰ ਵੀ ਕਿਸ ਤਰ੍ਹਾਂ ਸ਼ੇਮ ਕਰਦੇ ਨੇ ਕਿ ਤੁਹਾਨੂੰ ਮਾਰ ਦਾਂਗੇ ਤੁਹਾਨੂੰ. ਸੋ ਚਿਲਡਰਨ ਆਰ ਵਾਚਿੰਗ ਆਲ ਦਿਸ ਕਿ ਇਟ ਇਜ਼ ਓਕੇ ਟੂ ਬੀ ਡਿਸਰਿਸਪੈਕਟਫੁਲ ਟੁਵਰਡਸ ਵੁਮੈਨ. ਸੋ ਉਹ ਚੀਜ਼ ਜਿਹੜੀ ਆ ਉਹ ਆਪਣਾ ਵੀ ਹੈਵ ਟੂ ਚੇਂਜ ਇਟ ਇਨ ਦਾ ਲਾਰਜਰ ਸਿਸਟਮ, ਬਿਕੋਜ਼ ਇਹ ਸਾਡੇ ਬੱਚੇ ਸਾਡੇ ਸਭ ਦੇ ਸਾਂਝੇ ਨੇ. ਕੋਈ ਇਹ ਨਹੀਂ ਕਹਿ ਸਕਦਾ ਕਿ ਇਟ ਇਜ਼ ਓਨਲੀ ਟਿਲ ਦਾ ਪੋਲੀਟੀਕਲ ਲੈਵਲ, ਕਿਉਂਕਿ ਜੋ ਅਸੀਂ ਲਾਰਜਰ ਸੋਸਾਇਟੀ ਵਿੱਚ ਕਰ ਰਹੇ ਹਾਂ, ਕੰਟਰੀ ਦੇ ਵਿੱਚ ਕਰ ਰਹੇ ਹਾਂ, ਦੈਟ ਇਜ਼ ਗੋਇੰਗ ਟੂ ਸੀਪ ਇਨ ਟੂ ਅਵਰ ਓਨ ਡਰਾਇੰਗ ਰੂਮਸ ਐਂਡ ਬੈਡਰੂਮ. ਸੋ ਦੈਟ ਹੈਜ਼ ਟੂ ਬੀ ਦੇਅਰ ਐਟ ਦ ਵੈਰੀ ਬਿਗਰ ਲੈਵਲ ਆਲਸੋ, ਕਿ ਜਿਹੜੀਆਂ ਸਾਡੀਆਂ ਬਿਹੇਵੀਅਰਲ ਚੇਂਜਸ ਨੇ ਉਹ ਬੱਚਿਆਂ ਨੇ ਥਰੂ ਇੰਟਰਨੈਟ, ਕਿਉਂਕਿ ਉਹਨਾਂ ਦਾ ਹੁਣ ਕਨਵਰਸੇਸ਼ਨ ਸੀ ਅੱਗੇ ਇਹੀ ਹੋਣਗੀਆਂ, ਰੀਅਲ ਲਾਈਫ ਉਹਨਾਂ ਨੇ ਨਹੀਂ ਕਹਿਣਾ. So this thing has to be brought into the whole system has to change about what the children are observing and what they are seeing in the real world. ਬਾਕੀ ਜਿਹੜੀਆਂ ਗੱਲਾਂ ਨੇ ਬੱਚਿਆਂ ਨੂੰ ਹਮੇਸ਼ਾ ਜਿਹੜੀਆਂ ਅਸੀਂ ਕਰਕੇ ਰੱਖਣੀਆਂ ਨੇ, ਉਹਨਾਂ ਦੀ ਸੇਫਟੀ ਦੇ ਜਿਹੜੇ ਛੋਟੇ ਛੋਟੇ ਪੁਆਇੰਟਸ ਨੇ, ਪਹਿਲੀ ਗੱਲ ਤਾਂ ਕਿ ਬੱਚਿਆਂ ਨੂੰ ਹਮੇਸ਼ਾ ਅਸੀਂ ਐਜੂਕੇਟ ਕਰਨਾ ਹੈ ਕਿ ਜਿਹੜੇ ਉਹਨਾਂ ਦੇ ਕੰਟੈਕਟ ਦੇ ਵਿੱਚ ਲੋਕ ਨੇ, ਉਹਨਾਂ ਦੇ ਸੋਸ਼ਲ ਮੀਡੀਆ ਤੇ ਜਿਹੜੀ ਉਹਨਾਂ ਨੂੰ ਫਰੈਂਡ ਰਿਕੁਐਸਟ ਆਉਂਦੀਆਂ ਨੇ ਜਾਂ ਜਿਹੜੇ ਵੀ ਲੋਕਾਂ ਨੂੰ ਆਪਣੇ ਸਰਕਲ ਵਿੱਚ ਲੈ ਕੇ ਆਉਂਦੇ ਨੇ, ਕਦੀ ਵੀ ਸਟ੍ਰੇਂਜਰਸ ਨੂੰ ਆਪਣੇ ਅਕਾਊਂਟਸ ਦੇ ਵਿੱਚ ਐਡ ਅਪ ਨਹੀਂ ਕਰਨਾ. ਕੋਈ ਵੀ ਜਿਹੜਾ ਬੰਦਾ ਅਨਨੋਨ ਹੈ, ਬਿਕੋਜ਼ ਯੂ ਡੋਂਟ ਨੋ ਉਹ ਕੌਣ ਹੈ. ਹੋ ਸਕਦਾ ਹੈ ਉਹ ਕੋਈ ਕਿਸੇ ਦਾ ਵੈਸਟਡ ਇੰਟਰਸਟ ਹੋਏ ਜਾਂ ਕਿਸੇ ਦਾ ਇੱਕ ਵਿਸ਼ੀਅਸ ਮਾਇੰਡ ਹੋਏ ਕਿ ਉਹ ਕਿਸੇ ਨੂੰ ਇੰਪਰਸਨੇਟ ਕਰ ਰਿਹਾ ਹੋਏ, ਕੋਈ ਫੇਕ ਪ੍ਰੋਫਾਈਲ ਹੋਏ, ਕੋਈ ਕਿਡਨੈਪਰ ਹੋਏ, ਕੋਈ ਚਾਈਲਡ ਸੈਕਸ ਅਬਿਊਜ਼ਰ ਹੋਏ. ਪੀਡੋਫਾਈਲਸ ਬਹੁਤ ਤੁਰੇ ਫਿਰਦੇ ਨੇ. ਸੋ ਅਨਨੋਨ ਲੋਕਾਂ ਨੂੰ ਅਸੀਂ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਵਿੱਚ ਨਹੀਂ ਲੈ ਕੇ ਆਉਣਾ. ਬਾਕੀ ਬੱਚਿਆਂ ਨੂੰ ਹਮੇਸ਼ਾ ਅਸੀਂ ਇਹ ਕਹਿ ਕੇ ਰੱਖਣਾ ਹੈ ਕਿ ਕਦੀ ਵੀ ਕਿਸੇ ਨਾਲ ਬਹੁਤ ਜ਼ਿਆਦਾ ਫ੍ਰੀ ਹੋਣ ਦੀ ਆਨਲਾਈਨ, ਤੁਸੀਂ ਜੇ ਆਪਣੀਆਂ ਕਈ ਵਾਰ ਦਿਲ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ, ਦੁੱਖ ਸੁੱਖ ਕਰਨ ਲੱਗ ਪੈਂਦੇ ਨੇ, ਕਿ ਉਹ ਬਿਲਕੁਲ ਨਹੀਂ ਕਰਨਾ, ਕਿਉਂਕਿ ਇਹ ਇਨਫੋਰਮੇਸ਼ਨ ਤੁਹਾਡੇ ਅਗੇਂਸਟ ਆ ਸਕਦੀ. ਈਵਨ ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਆਪਣੇ ਫਰੈਂਡ ਨਾਲ ਕੀਤੀ, ਅੱਜ ਫਰੈਂਡ ਹੈ, ਕੱਲ ਤੁਹਾਡੇ ਨਾਲ ਉਹ ਵਿਗੜ ਗਿਆ ਤਾਂ ਉਹਨੇ ਤੁਹਾਡੇ ਸਕਰੀਨਸ਼ਾਟ ਤੁਹਾਡੇ ਸਾਰੇ ਲੀਕ ਕਰ ਦੇਣੇ ਨੇ. ਸਪੋਜ਼ ਤੁਸੀਂ ਕੋਈ ਆਪਣੀ ਪ੍ਰਾਈਵੇਟ ਗੱਲ ਸ਼ੇਅਰ ਕੀਤੀ ਹੈ ਕਿਸੇ ਟੀਚਰ ਦੇ ਅਗੇਂਸਟ ਜਾਂ ਕਿਸੇ ਹੋਰ ਦੇ ਅਗੇਂਸਟ, ਉਹਨੇ ਤੁਹਾਨੂੰ ਅੱਗੇ ਤੁਹਾਡੀ ਸਾਰੀ ਰੈਪੂਟੇਸ਼ਨ ਖਰਾਬ ਕਰ ਦੇਗਾ, ਤੁਹਾਡੇ ਰਿਲੇਸ਼ਨਸ਼ਿਪ ਖਰਾਬ ਕਰੇਗਾ. ਸੋ ਕਦੀ ਵੀ ਕਿਸੇ ਨਾਲ ਕੋਈ ਇਮੋਸ਼ਨਲ, ਬਹੁਤੇ ਜ਼ਿਆਦਾ ਇਮੋਸ਼ਨਲ ਗੱਲਾਂ ਇੰਟਰਨੈਟ 'ਚ ਨਹੀਂ ਦੇਣੀਆਂ, ਕਿਉਂਕਿ ਇਹ ਐਜ਼ ਅ ਪ੍ਰੂਫ ਆ ਜਾਂਦਾ ਹੈ. ਬਾਕੀ ਇਹ ਹੈ ਕਿ ਅਸੀਂ ਯੂਜਲੀ ਕੀ ਕਰਦੇ ਹਾਂ ਕਿ ਬੱਚਿਆਂ ਦੇ ਬਹੁਤ ਸਾਰੇ ਕੇਸਿਸ ਦੇਖੇ ਨੇ, ਅਸੀਂ ਇੰਡੀਆ 'ਚ ਵੀ ਦੇਖੇ ਨੇ ਤੇ ਈਵਨ ਬਾਹਰ ਵੀ ਇਹ ਦੇਖਿਆ ਹੈ ਕਿ ਬੱਚੇ ਕਿਸੇ ਨੂੰ ਆਨਲਾਈਨ ਹੀ ਮਿਲ ਕੇ ਉਹਨੂੰ ਰੀਅਲ ਲਾਈਫ ਦੇ ਵਿੱਚ ਮਿਲਣ ਚਲੇ ਜਾਂਦੇ ਨੇ. ਸੋ ਦਿਸ ਥਿੰਗ ਹੈਜ਼ ਟੂ ਬੀ ਕੈਪਟ ਇਨ ਟੂ ਦਾ ਚਾਈਲਡਸ ਮਾਇੰਡ, ਪੁੱਟ ਇਨ ਦਾ ਚਾਈਲਡਸ ਮਾਇੰਡ ਕਿ ਕਦੀ ਐਸੇ ਬੰਦੇ ਨੂੰ ਮਿਲਣ ਨਹੀਂ ਜਾਣਾ ਜਿਹਨੂੰ ਤੁਸੀਂ ਰੀਅਲ ਲਾਈਫ ਦੇ ਵਿੱਚ ਨਹੀਂ ਮਿਲੇ ਬਟ ਸਿਰਫ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਮਿਲੇ ਹੋ, ਕਿਉਂਕਿ ਉਹ ਬੱਚਾ, ਉਹ ਬੰਦਾ ਕੋਈ ਵੀ ਕੁਛ ਵੀ ਹੋ ਸਕਦਾ ਹੈ. ਉਹ ਕਿਡਨੈਪਰ ਵੀ ਹੋ ਸਕਦਾ ਹੈ, ਉਹ ਕੋਈ ਨਾ ਕੋਈ ਸਾਈਕੋਪੈਥ ਵੀ ਹੋ ਸਕਦਾ ਹੈ, ਸੀਰੀਅਲ ਕਿਲਰ ਵੀ ਹੋ ਸਕਦਾ ਹੈ. ਇਹੋ ਜਿਹੇ ਕੇਸਿਸ ਇੱਕ ਨਿਊਜ਼ੀਲੈਂਡ ਵਿੱਚ ਵੀ ਹੋਇਆ ਹੈ, ਬਲਾਈਂਡ ਡੇਟਿੰਗ, ਜਦੋਂ ਏਦਾਂ ਬੱਚੇ ਥੋੜੇ ਵੱਡੀ ਉਮਰ ਦੇ ਜਿਹੜੇ ਕਰਦੇ ਨੇ. ਉਹਦੇ ਵਿੱਚ ਇੱਕ ਇੰਗਲੈਂਡ ਦੀ ਲੜਕੀ ਸੀਗੀ, ਉਹਦਾ ਨਿਊਜ਼ੀਲੈਂਡ ਵਿੱਚ.
ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਆਨਲਾਈਨ ਸਾਨੂੰ ਥ੍ਰੈਟਸ ਹੁੰਦੇ ਨੇ, ਬੱਚੇ ਕਿਸ ਤਰੀਕੇ ਨਾਲ ਉਸ ਤੋਂ ਬਚ ਸਕਦੇ ਨੇ, ਔਰ ਪੇਰੈਂਟਸ ਕਿੱਦਾਂ ਇਗਜ਼ਾਮਪਲ ਬਣ ਸਕਦੇ ਨੇ ਆਪਣੇ ਬੱਚਿਆਂ ਦੇ ਲਈ ਕਿ ਉਹ ਘੱਟ ਯੂਜ਼ ਕਰਨਗੇ. ਤੇ ਤੁਹਾਨੂੰ ਵੇਖ ਕੇ ਬੱਚੇ ਕਹਿੰਦੇ ਨੇ ਕਿ ਬੱਚਾ ਇੱਕ ਬਿਲਕੁਲ ਮਿੱਟੀ ਦੀ ਤਰ੍ਹਾਂ ਹੁੰਦਾ ਹੈ ਕਿ ਉਹਨੂੰ ਜਿਸ ਵੀ ਤਰੀਕੇ, ਜਿਸ ਵੀ ਢਾਂਚੇ ਦੇ ਵਿੱਚ ਤੁਸੀਂ ਢਾਲ ਲਓਗੇ ਉਹ ਉਦਾਂ ਦਾ ਬਣ ਜਾਏਗਾ. ਸਤਪਾਲ ਗਿਰੀ ਗੋਸਵਾਮੀ ਜੀ ਸਾਡੇ ਨਾਲ ਜੁੜੇ ਹੋਏ ਨੇ ਗੁਜਰਾਤ ਤੋਂ, ਔਰ ਬਿਲਕੁਲ ਕਹਿੰਦੇ ਸਹੀ ਕਹਿ ਰਹੇ ਨੇ ਡਾਕਟਰ ਸਾਹਿਬ ਕਿ ਪੇਰੈਂਟਸ ਉਹਨਾਂ ਦੇ ਸਾਹਮਣੇ ਜੇਕਰ ਘੱਟ ਯੂਜ਼ ਕਰਨਾ ਚਾਹੀਦਾ ਹੈਗਾ ਇੰਟਰਨੈਟ ਨੂੰ, ਔਰ ਬੱਚਿਆਂ ਦੇ ਸਾਹਮਣੇ ਨੈਟ ਚਲਾਉਂਦੇ ਰਹਾਂਗੇ ਤਾਂ ਬੱਚੇ ਜਿਹੜੇ ਨੇ ਉਹ ਇਹੀ ਜੀ ਕੁਝ ਸਿੱਖਣਗੇ. ਤੇ ਕਹਿੰਦੇ ਕਾਫੀ ਗੰਭੀਰਤਾ ਦਾ ਵਿਸ਼ਾ ਹੈ. ਅਕਸ਼ੇ ਸੰਧਲ ਜੀ ਸਾਡੇ ਨਾਲ ਜੁੜੇ ਹੋਏ ਨੇ, ਥੈਂਕ ਯੂ ਕਹਿੰਦੇ ਨੇ, ਤੇ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਜੁੜਨ ਦੇ ਲਈ. ਇੱਕ ਸਵਾਲ ਹੈ ਪਾਲ ਸ਼ਰਮਾ ਜੀ ਦਾ ਨਿਊਯਾਰਕ ਤੋਂ. ਦਮਨ ਮੈਮ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਤੇ ਦੱਸਦੇ ਨੇ ਕਿ ਮੇਰੇ ਵੱਲੋਂ ਤੁਹਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲ ਰਿਹਾ. ਤੇ ਇਹ ਜ਼ਰੂਰ ਪੁੱਛਿਓ ਕਿ ਜੋ ਬੱਚੇ ਸੈੱਲਫੋਨ ਸਾਰਾ ਦਿਨ ਹੱਥਾਂ ਦੇ ਵਿੱਚ ਫੜੀ ਰੱਖਦੇ ਨੇ, ਕਿਸ ਤਰ੍ਹਾਂ ਉਹਨਾਂ ਦਾ ਧਿਆਨ ਕੁਝ ਟਾਈਮ ਦੇ ਲਈ ਸੈੱਲਫੋਨ ਤੋਂ ਹਟਾਇਆ ਜਾ ਸਕੇ. ਅੱਜ ਦੇ ਟਾਈਮ 'ਚ ਮੇਰੇ ਖਿਆਲ ਨਾਲ ਸਾਰੇ ਪੇਰੈਂਟਸ ਇਹ ਜ਼ਰੂਰ ਇਹ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਕਿ ਬੱਚਿਆਂ ਨੂੰ ਅਗਰ ਬੱਚਿਆਂ ਤੋਂ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਕਿਤੇ ਨਾ ਕਿਤੇ ਗੁੱਸੇ ਹੁੰਦੇ ਨੇ, ਜਿੱਦੀ ਹੁੰਦੇ ਨੇ. ਸੋ ਇਹ ਚੀਜ਼ਾਂ ਵੀ ਦੇਖਣ ਨੂੰ ਮਿਲ ਰਹੀਆਂ, ਕੀ ਕਹੋਗੇ?
ਸੰਦੀਪ ਜੀ ਦੇਖੋ, ਆਪਾਂ ਇਹਨੂੰ ਕਹਿੰਦੇ ਹਾਂ ਕਿ ਬੱਚਿਆਂ ਦੇ ਵਿੱਚ ਸੈੱਲਫੋਨ ਦੇ ਵਿੱਚ ਨਾ ਇਹਨੂੰ ਡਿਜੀਟਲ ਅੰਬਲੀਕਲ ਕਾਰਡ ਹੈ, ਜਿਸ ਤਰ੍ਹਾਂ ਬੱਚਾ ਜਦੋਂ ਮਾਂ ਦੀ ਪੇਟ ਚ ਹੁੰਦਾ ਤੇ ਉਹਦੇ ਤੇ ਮਾਂ ਦੇ ਵਿੱਚ ਇੱਕ ਅੰਬਲੀਕਲ ਕਾਰਡ ਹੈ, ਇਹ ਡਿਜੀਟਲ ਅੰਬਲੀਕਲ ਕਾਰਡ ਹੈ. ਤੇ ਜਦੋਂ ਬੱਚਿਆਂ ਦੀ ਬਹੁਤ ਜ਼ਿਆਦਾ ਡਿਪੈਂਡੈਂਸ ਹੋ ਜਾਏ, ਇੱਕ ਅਡਿਕਸ਼ਨ ਤੱਕ ਵੱਧ ਜਾਏ, ਤੇ ਉਹ ਫਿਰ ਜਿਹੜੀ ਤੁਸੀਂ ਗੱਲ ਕੀਤੀ ਕਿ ਬੱਚੇ ਚਿੜਚਿੜੇ ਹੁੰਦੇ ਨੇ, ਉਹਨਾਂ ਦੀ ਡਿਪੈਂਡੈਂਸ ਇੰਨੀ ਜ਼ਿਆਦਾ ਹੋ ਜਾਂਦੀ ਹੈ, ਮੂਡ ਉਹਨਾਂ ਦਾ ਠੀਕ ਨਹੀਂ ਰਹਿੰਦਾ ਸੋ ਦੈਟ ਇਜ਼ ਵਨ ਥਿੰਗ ਵਿਚ ਵੀ ਹੈਵ ਟੂ ਸੀ ਕਿ ਅਡਿਕਸ਼ਨ ਹੈ ਇਹਨਾਂ ਦੀ ਤੇ ਉਹਦੇ ਲਈ ਬੇਸਿਕਲੀ ਇਹਦੇ ਚ ਹੈ ਕਿ ਬੱਚੇ ਨੂੰ ਅਸੀਂ ਰੀਅਲ ਲਾਈਫ ਦੇ ਨਾਲ ਕਨੈਕਟ ਕਰਨਾ ਹੈ ਬੱਚੇ ਨੂੰ ਪਹਿਲੀ ਗੱਲ ਤੇ ਉਹਦਾ ਜਿਹੜਾ ਰਿਲੇਸ਼ਨਸ਼ਿਪ ਆਫ ਟੈਕਨੋਲੋਜੀ ਹੈ ਉਹ ਚੇਂਜ ਕਰਨਾ ਹੈ ਬੱਚੇ ਨੂੰ ਇਸ ਚੀਜ਼ ਦੀ ਜਦੋਂ ਅਸੀਂ ਕਾਉਂਸਲਿੰਗ ਦੀ ਗੱਲ ਕਰਦੇ ਹਾਂ ਜਾਂ ਇੱਕ ਕਨਵਰਸੇਸ਼ਨ ਸ਼ੁਰੂ ਕਰਨੀ ਅਸੀਂ ਬੱਚਿਆਂ ਨਾਲ ਕਿ ਅਸੀਂ ਰਿਲੇਸ਼ਨਸ਼ਿਪ ਆਫ ਆਵਰ ਰਿਲੇਸ਼ਨਸ਼ਿਪ ਵਿਦ ਟੈਕਨੋਲੋਜੀ ਹੈਜ਼ ਟੂ ਬੀ ਰੀਡਿਫਾਈਨਡ ਉਹਨੂੰ ਰੀਡਿਫਾਈਨ ਕਰਨਾ ਇਨ ਅ ਵੇ ਕਿ ਅਸੀਂ ਟੈਕਨੋਲੋਜੀ ਦੇ ਸਲੇਵ ਨਹੀਂ ਬਣਨਾ ਰਾਦਰ ਟੈਕਨੋਲੋਜੀ ਸਾਡੀ ਸਲੇਵ ਹੈ ਸੋ ਬੱਚਿਆਂ ਨੂੰ ਇਹ ਚੀਜ਼ ਬਹੁਤ ਸਾਇੰਟੀਫਿਕਲੀ ਉਹਨਾਂ ਦੇ ਦਿਮਾਗ ਚ ਪਾਣੀ ਹੈ ਕਿ ਦਿਸ ਇਜ਼ ਟੂ ਹੈਲਪ ਅਸ ਕਿ ਅਸੀਂ ਇਹਦੇ ਗੁਲਾਮ ਨਹੀਂ ਹੈ ਇਹ ਸਾਡੀ ਗੁਲਾਮ ਆ ਕਿ ਇਹਨੂੰ ਅਸੀਂ ਇੰਸਟਰਕਟ ਕਰਨਾ ਹੈ ਟੂ ਹੈਲਪ ਅਸ ਸੈਕਿੰਡ ਆ ਕਿ ਬੱਚਿਆਂ ਨੂੰ ਜਦੋਂ ਬੱਚੇ ਸਵੇਰੇ ਉੱਠਦੇ ਨੇ ਉਹਨਾਂ ਦੇ ਇੱਕ ਗੋਲ ਸੈਟਿੰਗ ਹੋਣਾ ਬਹੁਤ ਇੰਪੋਰਟੈਂਟ ਹੈ ਕਿ ਅੱਜ ਮੈਂ ਸਾਰਾ ਦਿਨ ਵਿੱਚ ਕੀ ਕੰਮ ਕਰਨੇ ਨੇ ਤੇ ਜਦੋਂ ਬੱਚੇ ਸਵੇਰੇ ਉੱਠਦੇ ਨੇ ਘਰਾਂ ਚ ਨੇ ਅੱਜ ਕੱਲ ਉਹਨਾਂ ਦੇ ਨਾਲ ਡਿਸਕਸ ਕਰੋ ਕਿ ਅੱਜ ਤੋਂ ਪੂਰਾ ਦਿਨ ਕੀ ਕਰਨਾ ਹੈ ਇਹ ਸਿਰਫ ਬੱਚਿਆਂ ਲਈ ਨੀ ਇਹ ਸਾਡੇ ਲਈ ਨਾ ਈਵਨ ਮੈਂ ਆਪਣੇ ਤੇ ਵੀ ਇਹ ਕਰਦੀ ਹਾਂ ਕਿਉਂਕਿ ਇੰਨੀਆਂ ਡਿਸਟ੍ਰੈਕਸ਼ਨ ਨੇ ਤੁਸੀਂ ਜਦੋਂ ਇੰਟਰਨੈਟ ਖੋਲਦੇ ਹੋ ਕੋਈ ਪੋਪ ਅਪ ਹੋ ਜਾਂਦੇ ਨੇ ਕੋਈ ਸ਼ੋਪਿੰਗ ਸਾਈਟਸ ਆ ਗਈਆਂ ਕੋਈ ਨਿਊਜ਼ ਆ ਗਈ ਕਿਸੇ ਸੈਲੀਬ੍ਰਿਟੀ ਦੀ ਆ ਗਈ ਇੰਟਰਵਿਊ ਆਪਣੇ ਆਪ ਤੁਸੀਂ ਕਿਤੇ ਨਾ ਕਿਤੇ ਅੱਗੇ ਅੱਗੇ
ਕਈ ਵਿੰਡੋਜ਼ ਖੁੱਲ ਜਾਂਦੀਆਂ ਨੇ
ਹਾਂਜੀ ਹਾਂਜੀ ਸੋ ਵਟ ਆਈ ਡੂ ਐਂਡ ਇਟ ਹੈਜ਼ ਰੀਅਲੀ ਹੈਲਪਡ ਈਵਨ ਇਨ ਮਾਈ ਕਾਉਂਸਲਿੰਗ ਆਲਸੋ ਇੱਕ ਅਸੀਂ ਗੋਲ ਸੈਟਿੰਗ ਕਰਦੇ ਹਾਂ ਕਿ ਹੁਣ ਚਲੋ ਜੇ ਮੈਂ ਚਾਰ ਪੜ੍ਹਨ ਬੈਠਾ ਹਾਂ ਪੜ੍ਹਨ ਬੈਠੀ ਹਾਂ ਤੇ ਮੈਂ ਕਿੰਨੇ ਵਜੇ ਤੱਕ ਇਹ ਕੰਮ ਫਿਨਿਸ਼ ਕਰਨਾ ਹੈ ਸੋ ਦੁਨੀਆਂ ਇੱਧਰ ਵੀ ਉੱਧਰ ਹੋ ਜਾਏ ਮੈਂ ਆਪਣਾ ਇਹ ਕੰਮ ਖਤਮ ਕਰਨਾ ਹੀ ਕਰਨਾ ਹੈ ਸੋ ਗੋਲ ਸੈਟਿੰਗ ਇਜ਼ ਵੈਰੀ ਇੰਪੋਰਟੈਂਟ ਬਾਕੀ ਥਰਡ ਇਜ਼ ਕਿ ਤੁਸੀਂ ਬੱਚਿਆਂ ਨੂੰ ਰੀਅਲ ਲਾਈਫ ਦੇ ਵਿੱਚ ਇਨਵੋਲਵ ਰੱਖੋ ਉਹਨਾਂ ਨੂੰ ਘਰ ਵਿੱਚ ਕੋਈ ਨਾ ਕੋਈ ਜ਼ਿੰਮੇਵਾਰੀਆਂ ਦਿਓ ਕੋਈ ਨਾ ਕੋਈ ਉਹਨਾਂ ਨੂੰ ਰਿਸਪੋਂਸੀਬਿਲਿਟੀ ਦਿਓ ਕਿ ਤੂੰ ਅੱਜ ਘਰ ਚ ਕੁੱਤੇ ਨੂੰ ਸੈਰ ਕਰਵਾਉਣ ਦੀ ਜ਼ਿੰਮੇਵਾਰੀ ਦੇ ਰਹੀ ਆ ਜਾਂ ਡਿਨਰ ਬਣਾਉਣ ਦੀ ਜ਼ਿੰਮੇਵਾਰੀ ਦੇ ਰਹੀ ਆ ਐਂਡ ਬੱਚਿਆਂ ਨੂੰ ਜਿੰਨਾ ਤੁਸੀਂ ਸੋਸ਼ਲ ਗੋਲਸ ਦੇ ਨਾਲ ਰਿਲੇਟਡ ਰੱਖੋਗੇ ਹੁਣ ਜਦੋਂ ਇਹ ਥੋੜਾ ਠੀਕ ਹੋ ਜਾਂਦਾ ਹੈ ਕੋਰੋਨਾ ਵਗੈਰਾ ਈਵਨ ਉਸ ਤੋਂ ਪਹਿਲਾਂ ਵੀ ਮੈਂ ਇਹੀ ਕਹਿੰਦੀ ਸੀ ਕਿ ਬੱਚਿਆਂ ਨੂੰ ਲਿੰਕ ਕਰੋ ਲਾਰਜਰ ਸੋਸਾਇਟੀ ਦੇ ਨਾਲ ਬੱਚੇ ਹਮੇਸ਼ਾ ਵੀ ਆਲ ਵਾਂਟ ਟੂ ਕਨੈਕਟ ਟੂ ਸਮਥਿੰਗ ਵਿਚ ਇਜ਼ ਲਾਰਜਰ ਦੈਨ ਅਸ ਤੇ ਜੇ ਉਹਨਾਂ ਨੂੰ ਕਿਸੇ ਆਰਗਨਾਈਜੇਸ਼ਨ ਦੇ ਵਿੱਚ ਐਕਸੈਪਟੈਂਸ ਮਿਲ ਰਹੀ ਆ ਕੋਈ ਸੋਸ਼ਲ ਵਰਕ ਵਾਲੀ ਕੋਈ ਹੈ ਕੋਈ ਐਨਜੀਓ ਹੈ ਜਾਂ ਕੋਈ ਵੀ ਉਹਨਾਂ ਕੋਈ ਗਰੁੱਪ ਗੋਲ ਹੈ ਜਿਹਦੇ ਵਿੱਚ ਜੀਵਨ ਗੁਰਦੁਆਰੇ ਵਿੱਚ ਉਹ ਪਾਰਟੀਸਿਪੇਟ ਕਰ ਸਕਦੇ ਨੇ ਛੋਟੇ ਛੋਟੇ ਸਾਡੇ ਸਾਰਿਆਂ ਦੇ ਏਰੀਆ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਆਰਗਨਾਈਜੇਸ਼ਨ ਨੇ ਜਾਂ ਚਾਹੇ ਸਪੋਰਟਸ ਹੈ ਚਾਹੇ ਕੋਈ ਡਰਾਮਾ ਕਲੱਬ ਹੈ ਵਟ ਐਵਰ ਬੱਚਿਆਂ ਨੂੰ ਰੀਅਲ ਲਾਈਫ ਵਿੱਚ ਜਿੰਨਾ ਰੱਖੋਗੇ ਨੇਚਰ ਦੇ ਨਾਲ ਬਹੁਤ ਜੁੜਨਾ ਇੰਪੋਰਟੈਂਟ ਹੈ ਇਫ ਵੀ ਵਾਂਟ ਟੂ ਡਿਸਕਨੈਕਟ ਦੈਮ ਫਰੋਮ ਦਿਸ ਓਵਰ ਯੂਜ ਆਫ ਟੈਕਨੋਲੋਜੀ ਸੋ ਇਹ ਸਾਰੀਆਂ ਚੀਜ਼ਾਂ ਲਾਈਫ ਸਟਾਈਲ ਮੋਡੀਫਿਕੇਸ਼ਨ ਐਂਡ ਬੱਚਿਆਂ ਨੂੰ ਇੱਕ ਆਪਣੀ ਆਈਡੈਂਟਿਟੀ ਬਾਰੇ ਇੱਕ ਵਰਕ ਕਰਨਾ ਪਏਗਾ ਐਟ ਦਿਸ ਸਟੇਜ ਆਫ ਲਾਈਫ ਜਦੋਂ ਉਹ 14-15-16 ਸਾਲ ਦੇ ਹੁੰਦੇ ਨੇ ਉਹਨਾਂ ਨੂੰ ਇੱਕ ਡਿਸਕਸ਼ਨ ਕਰਦੇ ਰਹੋ ਉਹਨਾਂ ਦੇ ਨਾਲ ਕਿ ਦੈਟ ਦਿਸ ਇਜ਼ ਦਾ ਟਾਈਮ ਟੂ ਥਿੰਕ ਅਬਾਊਟ ਵਟ ਇਜ਼ ਦਾ ਮੀਨਿੰਗ ਆਫ ਯੋਰ ਲਾਈਫ ਵਟ ਐਮ ਆਏ ਹੂ ਐਮ ਆਏ ਵਟ ਇਜ਼ ਦਾ ਰੀਅਲ ਮੀ ਮੈਂ ਲਾਈਫ ਵਿੱਚ ਕੀ ਕਰਨਾ ਹੈ ਕਿਉਂਕਿ ਜੇ ਬੱਚੇ ਅਡੋਲਸੈਂਟ ਈਅਰਸ ਦੇ ਵਿੱਚ ਜਾਂ ਟੀਨ ਏਜ ਈਅਰਸ ਦੇ ਵਿੱਚ ਆ ਕੇ ਆਪਣੇ ਆਪ ਬਾਰੇ ਉਹਨਾਂ ਨੇ ਕੁਐਸਚਨ ਨਹੀਂ ਕਰਨਾ ਸ਼ੁਰੂ ਕੀਤਾ ਕਿ ਮੇਰੀ ਲਾਈਫ ਦਾ ਮੀਨਿੰਗ ਕੀ ਆ ਪਰਪਸ ਕੀ ਆ ਡਾਇਰੈਕਸ਼ਨ ਕੀ ਆ ਮੈਂ ਕਿੱਥੇ ਜਾਣਾ ਚਾਹੁੰਦਾ ਹੈ ਵੇਅਰ ਆਈ ਵਾਂਟ ਟੂ ਸੀ ਮਾਈ ਸੈਲਫ ਇਨ ਦਾ ਕਮਿੰਗ ਈਅਰਸ ਜੇ ਉਹ ਨਹੀਂ ਕਰਦੇ ਇਟ ਇਜ਼ ਲਾਈਕ ਮਿਸਿੰਗ ਦਾ ਲਾਸਟ ਬੱਸ ਹੋਮ ਘਰ ਜਾਣਾ ਹੈ ਰਾਤ ਪੈ ਗਈ ਆ ਅਖੀਰਲੀ ਬੱਸ ਮਿਸ ਹੋ ਗਈ ਫਿਰ ਧੱਕੇ ਖਾਓਗੇ ਬੜੀ ਮੁਸ਼ਕਿਲ ਪਹੁੰਚੋਗੇ ਸੋ ਇਹੋ ਜਿਹੀਆਂ ਗੱਲਾਂ ਬੱਚਿਆਂ ਨਾਲ ਡਿਸਕਸ ਕਰਨੀਆਂ ਸ਼ੁਰੂ ਕਰੋ ਕਿ ਦਿਸ ਇਜ਼ ਦਾ ਟਾਈਮ ਟੂ ਸਟਾਰਟ ਪਲੈਨਿੰਗ ਫੋਰ ਦਾ ਲਾਈਫ ਅਹੈਡ ਕਿਉਂਕਿ ਜਿਹੜੀਆਂ ਆਦਤਾਂ ਜਿਹੜੇ ਲਾਈਫ ਸਟਾਈਲ ਜੋ ਜੋ ਤੁਸੀਂ ਅਡੋਲਸੈਂਟ ਈਅਰਸ ਵਿੱਚ ਕਰਨੇ ਸ਼ੁਰੂ ਕਰਤੇ ਦੇ ਬਿਕਮ ਅ ਪਾਰਟ ਆਫ ਯੂ ਫੋਰ ਐਵਰ ਸੋ ਟੈਲ ਦਾ ਚਾਈਲਡ ਕਲੀਅਰਲੀ ਕਿ ਤੂੰ ਆਪਣੇ ਆਪ ਨੂੰ ਕਿੰਨੀ ਕਿੱਥੇ ਦੇਖਣਾ ਚਾਹੁੰਦਾ ਹੈ ਆਫਟਰ 10 ਈਅਰਸ ਵੈਦਰ ਯੂ ਵਾਂਟ ਟੂ ਬੀ ਅ ਫੇਲੀਅਰ ਯੂ ਵਾਂਟ ਟੂ ਬੀ ਐਨ ਅਚੀਵਰ ਔਰ ਯੂ ਜਸਟ ਵਾਂਟ ਬੀ ਅ ਮੀਡੀਓਕਰ ਸੋ ਇਹੋ ਜਿਹੀਆਂ ਕਨਵਰਸੇਸ਼ਨਸ ਨੇ ਵਿਚ ਆਰ ਨੀਡਿਡ ਜਿਹੜੀਆਂ ਤੁਸੀਂ ਉਹਨਾਂ ਨੂੰ ਉਹਨਾਂ ਇਗਨਾਈਟ ਕਰੋ ਉਹਨਾਂ ਦੇ ਯੰਗ ਪੀਪਲ ਉਹਨਾਂ ਨੂੰ ਇਗਨੀਸ਼ਨ ਦੀ ਲੋੜ ਹੈ ਉਹਨਾਂ ਨੂੰ ਸਪਾਰਕ ਦੇਣ ਦੀ ਲੋੜ ਹੈ ਉਹਨਾਂ ਨੂੰ ਸਟਾਰਟ ਕਰਨ ਦੀ ਲੋੜ ਹੈ ਜਦੋਂ ਤੱਕ ਅਸੀਂ ਚਾਬੀ ਨਹੀਂ ਘੁਮਾਉਂਦੇ ਦਿਮਾਗ ਦੀ ਉਹਨਾਂ ਦੀ ਉਹ ਜਿੱਦਾਂ ਗੱਡੀ ਨੂੰ ਸਟਾਰਟ ਹੁੰਦੀ ਉਹਨਾਂ ਨੇ ਵੀ ਸੋਚਣਾ ਨਹੀਂ ਸ਼ੁਰੂ ਕਰਨਾ ਤਾਂ ਉਹਨਾਂ ਨਾਲ ਬੈਠੋ ਉਹਨਾਂ ਦੀ ਲਾਈਫ ਬਾਰੇ ਗੱਲ ਕਰੋ ਵੇ ਦੇ ਵਾਂਟ ਟੂ ਸੀ ਦੈਮਸੈਲਫਸ ਆਫਟਰ 5 ਈਅਰਸ ਕਰੀਅਰ ਪਲੈਨਿੰਗ ਦੀ ਗੱਲ ਕਰੋ ਦੈਟ ਕਰੀਅਰ ਇਜ਼ ਨਾਟ ਜਸਟ ਅ ਮੈਟਰ ਆਫ ਚਾਂਸ ਔਰ ਡੈਸਟੀਨੀ ਔਰ ਲੱਕ ਤੁਹਾਨੂੰ ਸਟ੍ਰੈਟੇਜਿਕਲੀ ਬੜਾ ਸਾਇੰਟੀਫਿਕਲੀ ਪਲਾਨ ਆਊਟ ਕਰਨਾ ਪਏਗਾ ਕਿ ਕਿਸ ਤਰ੍ਹਾਂ ਪੁਆਇੰਟ ਏ ਤੋਂ ਪੁਆਇੰਟ ਬੀ ਚ ਜਾਣਾ ਹੈ ਕਿੰਨੇ ਸਾਲ ਚ ਜਾਣਾ ਹੈ ਕਿਹੜੇ ਰਸਤੇ ਚ ਜਾਣਾ ਹੈ ਕਿਹੜੀਆਂ ਮੂਵਸ ਕਰਨੀਆਂ ਨੇ ਸੋ ਬੱਚਿਆਂ ਨੂੰ ਇਹ ਵਾਲੇ ਪਾਸੇ ਲਗਾਓ ਨਾ ਕਿ ਉਹਨਾਂ ਨੂੰ ਚੁੱਪ ਕਰਕੇ ਬੇਬੀ ਸਿਟਿੰਗ ਵਾਸਤੇ ਆਪਣੇ ਧਿਆਨ ਤੋਂ ਹਟਾਉਣ ਲਈ ਉਹਨਾਂ ਨੂੰ ਤੁਸੀਂ ਮੋਬਾਈਲ ਦੇ ਛੱਡੋ ਕਿ ਚੱਲ ਬੱਚਾ ਆਪਣਾ ਆਪ ਗੁਜ਼ਾਰਾ ਕਰ ਆਪਣੇ ਆਪ ਨੂੰ ਸਾਂਭ ਲਾ ਵਿਚ ਇਜ਼ ਵੈਰੀ ਰੋਂਗ ਸੋ ਵੀ ਹੈਵ ਟੂ ਪਾਰਟੀਸਿਪੇਟ ਐਜ਼ ਪੇਰੈਂਟਸ
ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ ਕਿ ਸਾਨੂੰ ਆਪਣਾ ਆਪ ਜਿਹੜਾ ਜ਼ਰੂਰ ਡੈਡੀਕੇਟ ਕਰਨਾ ਪਊਗਾ ਬੱਚਿਆਂ ਦੇ ਲਈ, ਉਹਨਾਂ ਦੇ ਭਵਿੱਖ ਦੇ ਲਈ, ਤਾਂ ਜੋ ਉਹਨਾਂ ਦਾ ਭਵਿੱਖ ਵਧੀਆ ਹੋ ਸਕੇ ਤੇ ਅਸੀਂ ਜੇ ਉਹਨਾਂ ਨੂੰ ਸਿਖਾਵਾਂਗੇ ਕਿ ਉਹਨਾਂ ਦੇ ਲਈ ਇਗਜ਼ਾਮਪਲ ਬਣਾਂਗੇ ਤੇ ਤਾਂ ਹੀ ਕੁਝ ਵਧੀਆ ਹੋ ਸਕਦਾ ਹੈਗਾ। ਮੇਰੇ ਕੋਲ ਇੱਕ ਸਵਾਲ ਆਇਆ ਗੁਰਮੀਤ ਸਿੰਘ ਭੁੱਲਰ ਜੀ ਦਾ ਕਵੈਤ ਤੋਂ, ਤੇ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਟੌਪਿਕ, ਬਹੁਤ ਵਧੀਆ ਇਸ਼ੂ ਤੇ ਦਮਨ ਮੈਮ ਦੇ ਨਾਲ ਗੱਲਬਾਤ ਹੋ ਰਹੀ ਹੈ ਤੇ ਸੁਣ ਕੇ ਵਧੀਆ ਲੱਗ ਰਿਹਾ, ਪਰ ਨਾਲ ਹੀ ਇਹਨਾਂ ਨੇ ਇੱਕ ਗੱਲ ਵੀ ਪੁੱਛੀ ਹੈ, ਕਹਿੰਦੇ ਕਮੈਂਟ ਬਾਕਸ ਦੇ ਵਿੱਚ ਨਾ ਕਈ ਵਾਰੀ ਗਾਲੀ ਗਲੋਚ ਵੀ ਹੁੰਦੀ ਆ, ਉਹਦਾ ਕੋਈ ਕਾਨੂੰਨ ਹੈ? ਕਿਉਂਕਿ ਸੋਸ਼ਲ ਮੀਡੀਆ ਇੱਥੇ ਹੁਣ ਕਮੈਂਟਸ ਦੇ ਵਿੱਚ ਨਹੀਂ, ਸਰੇਆਮ ਅਸੀਂ ਜਦੋਂ ਕੋਈ ਓਪਨ ਕਰ ਲਈਏ ਨਾ, ਚਾਹੇ ਉਹ ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਤਾਂ ਇੱਦਾਂ ਦਾ ਬੜਾ ਕੁਝ ਵੇਖਣ ਨੂੰ ਹੁਣ ਮਿਲ ਜਾਂਦਾ।
ਸੰਦੀਪ ਜੀ, ਇਹ ਤਾਂ ਦੇਖੋ ਐਵਰੀਬਡੀ ਆਫ ਅਸ ਹੈਜ਼ ਬੀਨ ਅ ਵਿਕਟਿਮ ਆਫ ਸਾਈਬਰ ਬੁਲਿੰਗ, ਟ੍ਰੋਲਿੰਗ, ਵੱਡੇ ਲੋਕਾਂ ਦੀ ਹੁੰਦੀ ਰਹਿੰਦੀ ਆ। ਸੋ ਆਈ ਥਿੰਕ ਕਿ ਇਹਨੂੰ ਥੋੜਾ ਜਿਹਾ ਵੀ ਹੈਵ ਟੂ ਬੀ ਥਿਕ ਸਕਿਨਡ। ਇਟ ਇਜ਼ ਮੋਰ ਅਬਾਊਟ, ਮੈਨੂੰ ਤਾਂ ਲੱਗਦਾ ਮੈਂ ਜਦੋਂ ਮੇਰੇ ਨਾਲ ਇੱਦਾਂ ਹੋਏ ਕਿ ਇਟ ਇਜ਼ ਮੋਰ ਟੂ ਡੂ ਵਿਦ ਦੈਟ ਪਰਸਨ ਸਟੇਟ ਆਫ ਮਾਈਂਡ ਐਂਡ ਹਿਜ਼ ਔਰ ਹਰ ਮੈਂਟਲ ਹੈਲਥ, ਕਿ ਉਹ ਬੰਦਾ ਕਿੰਨਾ ਕੁ ਫਰਸਟ੍ਰੇਟਿਡ ਹੈ, ਕਿ ਉਹ ਆਪਣੀ ਐਨਰਜੀਜ਼ ਕਿਸ ਤਰ੍ਹਾਂ ਕਿਹੜੀ ਜਗ੍ਹਾ ਤੇ ਲਗਾ ਰਿਹਾ ਹੈ। ਐਂਡ ਦੇਖੋ ਇਹਦੀ ਉਹ ਐਡਵਾਂਟੇਜ ਲੈਂਦੇ ਨੇ, ਕਿਉਂਕਿ ਜਿਹੜੀ ਮੈਂ ਗੱਲ ਕੀਤੀ ਹੈ ਅਨੋਨਿਮਿਟੀ ਦੀ, ਤੇ ਜਦੋਂ ਵੈਨ ਯੂ ਆਰ ਬਿਹਾਈਂਡ ਦਾ ਸਕਰੀਨ, ਅ ਮੀਟ ਲੈਮ ਬਿਕਮਸ ਅ ਬਿਗ ਬੈਡ ਵੁਲਫ, ਕਿ ਜਿਹੜਾ ਵਿਚਾਰਾ ਛੋਟਾ ਜਿਹਾ ਜਾਨਵਰ ਹੈ, ਇੱਕ ਮੇਮਣਾ ਹੈ, ਜਦੋਂ ਉਹ ਸਕਰੀਨ ਤੇ ਬੈਠਦਾ ਹੈ, ਉਹ ਵੀ ਆਪਣੇ ਆਪ ਨੂੰ ਇੱਕ ਵੁਲਫ ਸਮਝਣ ਲੱਗ ਪੈਂਦਾ, ਸ਼ੇਰ ਸਮਝਣ ਲੱਗ ਪੈਂਦਾ, ਜਿਹਨੂੰ ਕਹਿੰਦੇ ਨੇ ਕਿ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ। ਸੋ ਇਟ ਇਜ਼ ਦੈਟ ਕਾਇੰਡ ਆਫ ਥਿੰਗ। ਸੋ ਦਿਸ ਇਜ਼ ਆਲਵੇਜ਼ ਆਈ ਟੈਲ, ਜਦੋਂ ਮੈਂ ਬੱਚਿਆਂ ਨਾਲ ਵਰਕਸ਼ਾਪ ਲਗਾਉਂਦੀ ਹਾਂ, ਮੈਂ ਇਹੀ ਕਹਿੰਦੀ ਹਾਂ ਕਿ ਜਿਹੜੀ ਚੀਜ਼ ਤੁਸੀਂ ਕਿਸੇ ਨੂੰ ਫੇਸ ਟੂ ਫੇਸ ਡੇਅਰ ਨਹੀਂ ਕਰ ਸਕਦੇ, 100 ਬੰਦਿਆਂ ਦੇ ਸਾਹਮਣੇ ਕਹਿਣਾ, ਉਹ ਕਦੀ ਵੀ ਤੁਸੀਂ ਇੰਟਰਨੈਟ ਤੇ ਨਾ ਲਿਖੋ, ਕਿਉਂਕਿ ਯੂ ਆਰ ਜਸਟ ਟੇਕਿੰਗ ਐਡਵਾਂਟੇਜ ਆਫ ਦ ਡਿਸਟੈਂਸ ਬਿਟਵੀਨ ਯੂ ਐਂਡ ਦੀ ਅਦਰ ਪਰਸਨ, ਕਿਉਂਕਿ ਡਿਜੀਟਲ ਮੀਡੀਏਟਡ ਇੰਨਾ ਡਿਸਟੈਂਸ ਹੈ, ਤੁਸੀਂ ਉਹਦੇ ਕੋਲ ਨਹੀਂ ਹੋ, ਸੋ ਤੁਸੀਂ ਬਿਲਕੁਲ ਡਿਸਇਨਹਿਬਿਟਿਡ ਹੋ, ਐਂਡ ਤੁਸੀਂ ਉਹਦੇ ਬਾਡੀ ਲੈਂਗੁਏਜ ਵੀ ਨਹੀਂ ਦੇਖ ਪਾ ਰਹੇ, ਤੁਸੀਂ ਉਹਦੇ ਫੇਸ਼ੀਅਲ ਐਕਸਪ੍ਰੈਸ਼ਨ ਵੀ ਨਹੀਂ ਦੇਖ ਪਾ ਰਹੇ। ਸੋ ਦਿਸ ਕਾਇੰਡ ਆਫ ਬੀਂਗ ਬਲਾਇੰਡ ਟੂ ਦੀ ਅਦਰ ਪਰਸਨ ਰਿਐਕਸ਼ਨ, ਤੁਹਾਨੂੰ ਇੱਕ ਬੜੀ ਹੱਲਾਸ਼ੇਰੀ ਜ਼ਰੂਰ ਮਿਲਦੀ ਹੈ, ਬਟ ਇਨ ਅ ਵੇ ਦਿਸ ਇਜ਼ ਰਿਫਲੈਕਟਿੰਗ ਬੈਡਲੀ ਔਨ ਯੋਰ ਸੈਲਫ।
ਜੀ ਦਮਨ ਮੈਮ, ਸਾਡੇ ਨਾਲ ਇੱਕ ਕਾਲਰ ਇਸ ਵਕਤ ਜੁੜੇ ਨੇ, ਤੇ ਆਓ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਜੀ ਸਵਾਗਤ ਪ੍ਰੋਗਰਾਮ ਚ।
ਹੈਲੋ,
ਦੋਨੇ ਛੋਟੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਮਨੋਜ ਸਿੰਘ ਬੋਲ ਰਿਹਾ ਜੀ ਨਿਊਯਾਰਕ ਤੋਂ। ਜਿੰਨੀਆਂ ਤੁਸੀਂ ਗੱਲਾਂ ਕਰਦੇ ਨਾ, ਇਹ ਬਿਲਕੁਲ ਪ੍ਰੈਕਟੀਕਲੀ ਆ। ਇੱਥੇ ਮੈਂ ਦੋ ਗੱਲਾਂ ਸ਼ੇਅਰ ਕਰਾਂਗਾ। ਜਦੋਂ ਮੇਰੇ ਦੋਨੇ ਬੇਟੇ ਅੱਠਵੀਂ ਤੇ ਨੌਵੀਂ ਕਲਾਸ ਸੀ, ਸੱਤਵੀਂ ਤੇ ਅੱਠਵੀਂ ਕਲਾਸ, ਤੇ ਮੈਂ ਉਹਨਾਂ ਨਾਲ ਬੈਠ ਕੇ ਡਿਨਰ ਦੇ ਉੱਤੇ ਅਸੀਂ ਬੈਠਣਾ, ਇੱਕ ਘਰ ਦਾ ਅਸੂਲ ਹੈ ਕਿ ਅਸੀਂ ਫੋਨ ਨੀ ਯੂਜ ਕਰਦੇ ਜਦੋਂ ਅਸੀਂ ਡਿਨਰ ਕਰਨ ਲੱਗੇ, ਕੋਈ ਨੀ ਯੂਜ ਕਰਦਾ। ਤੇ ਉਹਨਾਂ ਨਾਲ ਮੈਂ ਉਹਨਾਂ ਦੇ ਕਰੀਅਰ ਦੇ ਬਾਰੇ ਗੱਲ ਕਰਨੀ, ਤੇ ਅੱਜ ਉਹਦਾ ਪ੍ਰੂਫ ਇਹ ਆ ਕਿ ਮੇਰਾ ਵੱਡਾ ਬੇਟਾ ਉਹ ਬੀਬੀਏ ਕੀਤੀ ਹੈ, ਤੇ ਛੋਟਾ ਬੇਟਾ ਲਾਸਟ ਵੀਕ ਗ੍ਰੈਜੂਏਟ ਹੋਇਆ ਆ, ਉਹਨੇ ਮੈਥਮੈਟਿਕਸ ਯੂਨੀਵਰਸਿਟੀ ਟੋਪ ਕੀਤੀ। ਬਿਲਕੁਲ ਪ੍ਰੂਫ ਕਰਦਾ, ਜਿੰਨਾ ਜਿਆਦਾ ਕਨਵਰਸੇਸ਼ਨ ਕਰੀਏ ਬੱਚਿਆਂ ਨਾਲ ਓਨਾ ਚੰਗਾ। ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਸੰਦੀਪ ਜੀ, ਦੇਖੋ ਜੇ ਸਾਡੇ ਕੋਲ ਬੈਡ ਐਵੀਡੈਂਸ ਆ, ਤਾਂ ਸਾਡੇ ਕੋਲ ਗੁੱਡ ਐਵੀਡੈਂਸ ਤੇ ਸਕਸੈਸ ਸਟੋਰੀਜ਼ ਵੀ ਨੇ। ਐਂਡ ਆਈ ਥਿੰਕ ਪੇਰੈਂਟਸ ਥੋੜੀ ਜਿਹੀ ਮਿਹਨਤ ਕਰਨ, ਬੱਚੇ ਬਹੁਤ ਐਨਰਜੀ ਹੈ ਸਾਡੇ ਬੱਚਿਆਂ ਚ, ਬਹੁਤ ਰਿਜ਼ਿਲੀਅੰਸ ਆ। ਯੂਥ ਇਜ਼ ਅ ਵੈਰੀ, ਇਟਸ ਅ ਟਾਈਮ ਆਫ ਓਪਰਚੁਨਿਟੀਜ਼, ਐਨਰਜੀ, ਰਿਜ਼ਿਲੀਅੰਸ ਇੰਨੀ ਜ਼ਿਆਦਾ ਇਹਨਾਂ ਚ। ਐਂਡ ਆਈ ਥਿੰਕ ਜੇ ਥੋੜੀ ਜਿਹੀ ਇਹਨਾਂ ਨੂੰ ਅਸੀਂ ਰਾਈਟ ਡਾਇਰੈਕਸ਼ਨ ਦਈਏ, ਪੇਰੈਂਟਸ ਥੋੜਾ ਜਿਹਾ ਆਪਣਾ ਜਿਸ ਤਰ੍ਹਾਂ ਕਿ ਆਪਣੀ ਬਾਕੀ ਚੀਜ਼ਾਂ ਤੋਂ ਸੈਕਰੀਫਾਈਸ ਕਰਕੇ ਥੋੜਾ ਜਿਹਾ ਧਿਆਨ ਦੇ ਦੇਣ ਬੱਚਿਆਂ ਦਾ, ਮੈਨੂੰ ਲੱਗਦਾ ਕਿ ਬੱਚੇ ਦੇ ਕੈਨ ਮੇਕ ਅਸ ਫੀਲ ਪ੍ਰਾਊਡ। ਐਂਡ ਆਈ ਐਮ ਵੈਰੀ ਹੈਪੀ ਟੂ ਨੋ ਅਬਾਊਟ ਸਕਸੈਸ ਸਟੋਰੀਜ਼ ਆਫ ਯੂਥ।
ਬਿਲਕੁਲ ਜੀ, ਸੋ ਇਹ ਗੱਲ ਵਾਕਈ ਸੱਚ ਹੈ ਕਿ ਜਿੱਥੇ ਬੈਡ ਅਤੇ ਉੱਥੇ ਸਾਨੂੰ ਗੁੱਡ ਵੀ ਐਗਜ਼ਾਮਪਲਾਂ ਮਿਲ ਜਾਂਦੀਆਂ ਨੇ। ਤੇ ਬਹੁਤ ਸ਼ੁਕਰੀਆ ਸਾਡੇ ਤਮਾਮ ਸੁਣਨ ਵਾਲਿਆਂ ਦਾ ਜੋ ਇਸ ਵਕਤ ਸਾਡੇ ਨਾਲ ਜੁੜ ਰਹੇ ਨੇ ਮੈਸੇਜਸ ਦੇ ਜ਼ਰੀਏ, ਚਾਹੇ ਕਾਲਸ ਦੇ ਜ਼ਰੀਏ। ਸੋ ਸੋਸ਼ਲ ਮੀਡੀਆ ਦਾ ਜਿਹੜਾ ਇਸਤੇਮਾਲ ਹੈ, ਤੇ ਸੋ ਇਸ ਨੂੰ ਕਿਸ ਤਰੀਕੇ ਦੇ ਨਾਲ ਕਰਨਾ ਚਾਹੀਦਾ, ਕਿਵੇਂ ਇੰਟਰਨੈਟ ਤੇ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈ, ਬਿਲਕੁਲ ਬੇਸ਼ੱਕ ਹੀ ਜ਼ਿੰਦਗੀ ਜਿਹੜੀ ਹੈ ਮੇਰੇ ਖਿਆਲ ਨਾਲ ਰੀਅਲ ਦੇ ਵਿੱਚ ਬੜੀ ਖੂਬਸੂਰਤ ਵੀ ਹੈ, ਜਿੰਨੀ ਸੋਸ਼ਲ ਮੀਡੀਆ ਤੇ ਸਾਨੂੰ ਖੂਬਸੂਰਤ ਲੱਗਦੀ ਹੈ। ਤੇ ਦਮਨ ਮੈਮ, ਕੀ ਕਹੋਗੇ ਲਾਸਟ ਦੇ ਵਿੱਚ, ਕੀ ਕਹਿਣਾ ਤੁਹਾਡਾ, ਜ਼ਿੰਦਗੀ ਨੂੰ ਕਿਵੇਂ ਗੁਜ਼ਾਰੀਏ, ਇੰਟਰਨੈਟ ਤੋਂ ਵੱਖਰੀ ਕੋਈ ਦੁਨੀਆ ਜਿਹੜੀ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਨਜ਼ਰ ਮਤਲਬ ਸਾਨੂੰ ਆ ਸਕਦੀ ਹੈ ਕਿ ਇਹਨਾਂ ਚੀਜ਼ਾਂ ਤੋਂ ਅਸੀਂ ਥੋੜਾ ਜਿਹਾ ਪਾਸੇ ਹੋ ਕੇ, ਥੋੜਾ ਜਿਹਾ ਦੂਰ ਹੋ ਕੇ ਕੁਝ ਵਧੀਆ ਤਰੀਕੇ ਦੇ ਨਾਲ ਵੀ ਆਪਣੀ ਜ਼ਿੰਦਗੀ ਨੂੰ ਬਿਤਾ ਸਕਦੇ ਹਾਂ।
ਸੰਦੀਪ ਜੀ, ਮੈਂ ਉਹੀ ਕਹੂੰਗੀ ਜੋ ਮੈਂ ਆਪਣੀ ਲਾਈਫ ਚ ਅਡੋਪਟ ਕੀਤਾ ਹੋਇਆ ਹੈ, ਕਿ ਲਾਈਫ ਨੂੰ ਬੜਾ ਇੱਕ ਬੈਲੈਂਸ ਵੇ ਨਾਲ ਰੱਖਣਾ ਚਾਹੀਦਾ। ਜਿਸ ਤਰ੍ਹਾਂ ਆਈ ਆਲਵੇਜ਼ ਗਿਵ ਦਾ ਐਗਜ਼ਾਮਪਲ ਕਿ ਇੱਕ ਜਿਵੇਂ ਟੇਬਲ ਹੈ, ਉਹ ਚਾਰ ਲੱਤਾਂ ਤੇ ਖੜਾ ਹੁੰਦਾ ਹੈ, ਟੇਬਲ ਇੱਕ ਲੱਤ ਤੇ ਨਹੀਂ ਖੜਾ ਹੋ ਸਕਦਾ, ਤੇ ਜੇ ਟੇਬਲ ਦੀਆਂ ਦੋ ਲੱਤਾਂ ਬਹੁਤ ਉੱਚੀਆਂ ਨੇ ਬਹੁਤ ਨੀਵੀਆਂ ਨੇ ਯੂ ਕੈਨ ਨਾਟ ਕੀਪ ਐਨੀਥਿੰਗ ਔਨ ਦਾ ਟੇਬਲ ਉਹ ਥੱਲੇ ਆ ਜਾਂਦਾ ਹਰ ਚੀਜ਼ ਜਿਹੜੀ ਵੀ ਰੱਖੋਗੇ ਸੋ ਲਾਈਫ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਇਸ਼ੂਜ਼ ਨੇ ਯੋਰ ਕਰੀਅਰ ਇਜ਼ ਵਨ ਲੈਗ ਆਫ ਦਾ ਟੇਬਲ ਤੁਹਾਡਾ ਵਰਕ ਜਿਹੜਾ ਹੈ ਨੰਬਰ ਟੂ ਤੁਹਾਡੇ ਰਿਲੇਸ਼ਨਸ਼ਿਪਸ ਨੇ ਨੰਬਰ ਥ੍ਰੀ ਯੋਰ ਹੈਲਥ ਐਂਡ ਨੰਬਰ ਫੋਰ ਸਪਿਰਿਚੁਅਲ ਡਿਵੈਲਪਮੈਂਟ ਸੋ ਇਹ ਚਾਰ ਲੈਗਸ ਨੇ ਆਫ ਦਾ ਟੇਬਲ ਐਂਡ ਦੇ ਹੈਵ ਟੂ ਬੀ ਇਨ ਦਾ ਰਾਈਟ ਪ੍ਰਪੋਰਸ਼ਨ ਰਾਈਟ ਇਹਨਾਂ ਦੀ ਹੋਣੀ ਚਾਹੀਦੀ ਹੈ ਹਾਈਟ ਚਾਰਾਂ ਲੱਤਾਂ ਦੀ ਸੋ ਕੀਪ ਅ ਬੈਲੈਂਸ ਲਾਈਫ ਹਰ ਚੀਜ਼ ਹੋਣੀ ਚਾਹੀਦੀ ਹੈ ਲਾਈਫ ਦੀ ਬਟ ਕੋਈ ਵੀ ਓਵਰ ਐਮਫਸਾਈਜ਼ ਨਾ ਕਰੋ ਏਰੀਆ ਐਂਡ ਕੀਪ ਵਰਕਿੰਗ ਕਿ ਰਿਲੇਸ਼ਨਸ਼ਿਪਸ ਵੀ ਹੋਣ ਬਟ ਇੰਨਾ ਵੀ ਨਾ ਤੁਸੀਂ ਰਿਲੇਸ਼ਨਸ਼ਿਪਸ ਦੇ ਵਿੱਚ ਹੋ ਜਾਓ ਕਿ ਕੱਲ ਨੂੰ ਜੇ ਕੋਈ ਪ੍ਰੋਬਲਮ ਆ ਜਾਏ ਤਾਂ ਤੁਸੀਂ ਡਿਪਰੈਸ਼ਨ ਚ ਆ ਜਾਓ ਜਾਂ ਸੁਸਾਈਡ ਕਰ ਲਓ ਜਾਂ ਮਰਨ ਮਰਾਮ ਤੇ ਆ ਜਾਓ ਜਾਂ ਕਰੀਅਰ ਦੇ ਵਿੱਚ ਜੇ ਤੁਹਾਨੂੰ ਕੋਈ ਫੇਲੀਅਰ ਮਿਲ ਗਿਆ ਤਾਂ ਤੁਸੀਂ ਕਹੋ ਕਿ ਹੁਣ ਤਾਂ ਮੈਂ ਜੀਣਾ ਹੀ ਨਹੀਂ ਆ ਮੈਂ ਪੱਖੇ ਨਾਲ ਅੱਡ ਕੇ ਸੁਸਾਈਡ ਕਰ ਰਿਹਾ ਜਿੱਦਾਂ ਸਾਡੇ ਬੱਚੇ ਕਰ ਰਹੇ ਨੇ ਅੱਜ ਕੱਲ ਜੇ IIT ਚ ਐਡਮਿਸ਼ਨ ਨਹੀਂ ਮਿਲੀ ਤਾਂ ਸੁਸਾਈਡ ਕਰ ਲਿਆ ਸੋ ਮੈਨੀ ਮੈਨੀ ਥਿੰਗਸ ਕੋਈ ਜਿਹੜਾ ਪਾਸੇ ਲੱਗਾ ਉਹ ਉਸੇ ਪਾਸੇ ਲੱਗਾ ਸੋ ਦਿਸ ਇਜ਼ ਰੋਂਗ ਆਪਾਂ ਨੂੰ ਇੱਕ ਬੈਲੈਂਸ ਲਾਈਫ ਕਰਨੀ ਆ ਇੱਕ ਰੀਅਲ ਵਰਲਡ ਦੇ ਵਿੱਚ ਰਹਿਣਾ ਹੈ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ ਐਂਡ ਇਨ ਦਾ ਰਾਈਟ ਪ੍ਰਪੋਰਸ਼ਨ ਸੋ ਦੈਟ ਕੱਲ ਨੂੰ ਇੱਕ ਅੱਧੀ ਚੀਜ਼ ਲਾਈਫ ਦੀ ਖਰਾਬ ਵੀ ਹੁੰਦੀ ਹੈ ਦੇ ਆਰ ਅਦਰ ਥ੍ਰੀ ਲੈਗਸ ਆਫ ਦਾ ਟੇਬਲ ਟੂ ਟੇਕ ਕੇਅਰ ਆਫ ਅਸ ਸੋ ਲਿਵ ਅ ਹੋਲਸਮ ਫੁਲਸਮ ਬੈਲੈਂਸ ਲਾਈਫ ਐਂਡ ਸਟੇ ਕਨੈਕਟਡ ਟੂ ਨੇਚਰ ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਮੈਂ ਬੱਚਿਆਂ ਨੂੰ ਕਹਾਂਗੀ ਆਪਾਂ ਕਦੀ ਬਾਅਦ ਚ ਵੀ ਗੱਲ ਕਰਾਂਗੇ ਕਿ ਹੈਲਦੀ ਡਾਇਟ ਖਾਣੀ ਬਹੁਤ ਇੰਪੋਰਟੈਂਟ ਹੈ ਬਿਕੋਜ਼ ਯੋਰ ਮੂਡ ਇਜ਼ ਸਿੰਥੇਸਾਈਜ਼ਡ ਇਨ ਯੋਰ ਗਟ ਜੋ ਤੁਸੀਂ ਖਾਂਦੇ ਹੋ ਇੱਕ ਬੈਲੈਂਸ ਡਾਇਟ ਨਿਊਟ੍ਰੀਸ਼ੀਅਸ ਡਾਇਟ ਹੈ ਉਹਦਾ ਤੁਹਾਡੇ ਮੂਡ ਦੇ ਨਾਲ ਬਹੁਤ ਇੰਪੋਰਟੈਂਟ ਹੈ ਤੁਹਾਡਾ ਰਿਲੇਸ਼ਨਸ਼ਿਪ ਹੈ ਸੋ ਇਫ ਯੂ ਵਾਂਟ ਟੂ ਬੀ ਚੀਅਰਫੁਲ ਹੈਪੀ ਐਨਰਜੈਟਿਕ ਈਟ ਗੁੱਡ ਹੈਪੀ ਹੈਲਦੀ ਡਾਇਟ ਜਿਹੜੀ ਫਰੈਸ਼ ਹੈ ਜਿਹੜੀ ਲੋਕਲ ਹੈ ਸੋ ਨਿਊਟ੍ਰੀਸ਼ਨ ਇਜ਼ ਵੈਰੀ ਇੰਪੋਰਟੈਂਟ
ਜੀ ਬਿਲਕੁਲ ਸੋ ਡਾਇਟ ਬਹੁਤ ਇੰਪੋਰਟੈਂਟ ਹੈ ਕੁਦਰਤ ਦੇ ਨਾਲ ਪਿਆਰ ਕਰਨਾ ਬਹੁਤ ਜ਼ਰੂਰੀ ਹੈ ਸੋ ਥੋੜੀ ਬਹੁਤੀ ਕਸਰਤ ਵੀ ਜੇ ਕਰ ਲਿੱਤੀ ਜਾਵੇ ਕਹਿੰਦੇ ਉਹ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਬਾਕੀ ਤੁਸੀਂ ਅੱਜ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਜੋ ਸਾਡੇ ਤਮਾਮ ਸੁਣਨ ਵਾਲਿਆਂ ਦੇ ਲਈ ਲਾਹੇਵੰਦ ਹੋਏਗੀ ਤੁਹਾਡਾ ਚੰਨ ਪਰਦੇਸੀ ਰੇਡੀਓ ਤੇ ਆਉਣ ਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਡਾਕਟਰ ਦਮਨ ਜੀ ਤੁਸੀਂ ਜੁੜੇ ਹੋ ਸਾਡੇ ਨਾਲ ਬੜਾ ਚੰਗਾ ਲੱਗਿਆ ਅੱਗੇ ਵੀ ਗੱਲਬਾਤ ਕਰਦੇ ਰਵਾਂਗੇ ਕਿਸੇ ਨਾ ਕਿਸੇ ਵਿਸ਼ੇ ਤੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ ਇੰਟਰਨੈਟ ਦਾ ਜਿਹੜਾ ਇਸਤੇਮਾਲ ਹੈ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਇਸ ਲੋਕਡਾਊਨ ਦੇ ਤਹਿਤ ਤੁਹਾਡੀ ਕੋਈ ਗੱਲਬਾਤ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਪ੍ਰੋਗਰਾਮ ਚ ਚਲਦੇ ਚਲਦੇ ਬਿਲਕੁਲ ਦੇ ਸਕਦੇ ਹੋ ਹਜੇ ਸਾਡੇ ਕੋਲ ਸਮਾਂ ਹੈ ਪ੍ਰੋਗਰਾਮ ਚ ਸਾਂਝ ਪਾ ਸਕਦੇ ਹੋ ਫਿਲਹਾਲ ਇੱਕ ਗੀਤ ਸੁਣਦੇ ਗੀਤ ਦੇ ਉਸ ਪਾਰ ਫਿਰ ਹਾਜ਼ਰ ਹੁੰਦੇ ਹਾਂ ਤੁਸੀਂ ਜਾਣਾ ਕਿਤੇ ਵੀ ਨਾ ਇਸੇ ਤਰ੍ਹਾਂ ਸੁਣਦੇ ਰਹਿਣਾ ਰੇਡੀਓ ਚੰਨ ਪਰਦੇਸੀ
ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਂ ਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾ ਮੈਂ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ ਜਹਾਨੇ ਮੁੜਿਓ ਜਾ ਕੇ ਟੱਕਰ ਨੇ ਖੋਰੇ ਕੇਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ ਨੀ ਮੈਂ ਤੇਰੇ ਪਿੱਛੇ आखिर तीकर आना है पावे पैरां दे विच चुभदे सूला पखड़ ने आखिर तीकर आना है पावे पैरां दे विच चुभदे सूला पखड़ ने मैनू पता नहीं सी इश्क तेरे दिया कड़िया ने नी हथ पैर सोनिए ऐदा मेरे जकड़ ने नी हथ पैर सोनिए ऐदा मेरे जकड़ ने नी मैं तेरे नालों टुट के इंज सुख सड़ जाना टुट दे टाणी नालों जिवें सोनिए पत्तर ने टुट दे टाणी नालों जिवें सोनिए पत्तर ने
कॉल करन लिए डायल करो USA तो 815-676-0004 दी वैंकूवर कैनेडा तो 778-724-0752 दी कैलिफोर्निया तो 569-512-1128 दी ऑस्ट्रेलिया तो 6039-013-4419 ते हांगकांग तो 8170-0136 ते यूनाइटेड किंगडम तो 02-3287-2145 ते जा स्काइप आईडी चन परदेसी रेडियो ते कॉल कर सकते हो
ਅਜਿਹਾ 94-637-33-309 ਭਾਰਤ ਦਾ ਸਟੂਡੀਓ ਨੰਬਰ ਤੁਸੀਂ ਕਾਲ ਕਰ ਸਕਦੇ ਹੋ ਤੇ ਫਿਲਹਾਲ ਕੁਝ ਖਬਰਾਂ ਦੇ ਵੱਲ ਆਪਾਂ ਚੱਲਦੇ ਹਾਂ ਸੋ ਅਹਿਮ ਖਬਰਾਂ ਕੀ ਨੇ ਇਸ ਵਕਤ ਮੈਂ ਦੱਸਦੇ ਹਾਂ ਕਿ ਦੁਨੀਆਂ ਭਰ ਦੇ ਵਿੱਚ ਕੋਰੋਨਾ ਦੀ ਕੀ ਸਥਿਤੀ ਹੈ ਕਿੰਨੇ ਕੇਸ ਹੋ ਚੁੱਕੇ ਨੇ ਔਰ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਦੁਨੀਆਂ ਭਰ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਜਿਹੜੇ ਨੇ 76 ਲੱਖ ਪਾਰ ਹੋ ਚੁੱਕੇ ਨੇ ਤੇ 4,25,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਭਾਰਤ ਦੇ ਵਿਚ ਕੁੱਲ ਕੇਸਾਂ ਦੀ ਗਿਣਤੀ 3 ਲੱਖ ਤੋਂ ਵੱਧ ਹੋ ਗਈ ਹੈ ਤੇ 8,884 ਮੌਤਾਂ ਹੋਈਆਂ ਨੇ ਤੇ 1.5 ਲੱਖ ਦੇ ਕਰੀਬ ਲੋਕ ਠੀਕ ਵੀ ਹੋ ਚੁੱਕੇ ਨੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿਚ ਹੁਣ ਤੱਕ ਕੁੱਲ ਮਾਮਲੇ 2,986 ਨੇ ਤੇ ਮੌਤਾਂ ਦੀ ਗਿਣਤੀ 63 ਹੋ ਗਈ ਹੈ ਪੰਜਾਬ ਦੇ ਵਿਚ ਸ਼ਨੀਵਾਰ ਐਤਵਾਰ ਤੇ ਜਨਤਕ ਛੁੱਟੀ ਵਾਲੇ ਦਿਨ ਲਾਕਡਾਊਨ ਰਹੇਗਾ ਤੇ ਦੁਨੀਆਂ ਭਰ ਦੇ ਵਿਚ ਵਾਇਰਸ ਮੁੜ ਪੈਰ ਪਸਾਰ ਰਿਹਾ ਅਜਿਹਾ ਕਹਿਣਾ WHO ਦਾ ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਤੇ ਉਧਰ ਜੇ ਅਸੀਂ ਗੱਲ ਕਰੀਏ ਜੀ ਇਸ ਵਕਤ 2 ਸਾਲਾਂ ਬੱਚੇ ਸਮੇਤ ਸਿਰਸਾ ਦੇ ਵਿਚ 6 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਨੇ ਪਾਜ਼ੇਟਿਵ ਆਏ ਮਾਮਲਿਆਂ ਨੂੰ ਸਿਰਸਾ ਦੇ ਨਾਗਰਿਕ ਹਸਪਤਾਲ ਦਾਖਲ ਕਰਵਾਇਆ ਗਿਆ ਇਕ ਸਿਵਲ ਹਸਪਤਾਲ ਦਾ ਮੁਲਾਜ਼ਮ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਜਿਹੜੇ ਇਲਾਕਿਆਂ ਦੇ ਵਿਚ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਨੇ ਉਨ੍ਹਾਂ ਨੂੰ ਕੰਟੇਨਮੈਂਟ ਜ਼ੋਨ ਦੇ ਨਾਲ ਲਗਦੇ ਇਲਾਕਿਆਂ ਨੂੰ ਬਫਰ ਜ਼ੋਨ ਐਲਾਨ ਕੇ ਸੀਲ ਕਰ ਦਿੱਤਾ ਗਿਆ ਸਿਰਸਾ ਦੇ ਵਿਚ 6 ਹੋਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੇ ਆਉਣ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾਕਟਰ ਸੁਰਿੰਦਰ ਨੈਨ ਨੇ ਦਸਿਆ ਕਿ ਸਿਰਸਾ ਦੇ ਵਿਚ 6 ਨਵੇਂ ਮਾਮਲਿਆਂ ਦੇ ਵਿਚ ਪਿੰਡ ਭਰੋਖਾ ਦੇ ਪਤੀ ਪਤਨੀ ਤੋਂ ਇਲਾਵਾ ਉਨ੍ਹਾਂ ਦਾ 2 ਸਾਲ ਦਾ ਬੱਚਾ ਵੀ ਸ਼ਾਮਲ ਹੈ ਇਹ ਪਰਿਵਾਰ ਕੁਝ ਦਿਨ ਪਹਿਲਾਂ ਦਿੱਲੀ ਤੋਂ ਆਇਆ ਸੀ ਔਰ ਉਨ੍ਹਾਂ ਦੱਸੇ ਕਿ ਇਕ ਸਿਵਲ ਹਸਪਤਾਲ ਦਾ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆਇਆ ਹੈ ਜਦੋਂ ਕਿ ਇਕ ਰੇਲਵੇ ਕਲੋਨੀ ਚ ਰਹਿਣ ਵਾਲਾ ਕੋਰੋਨਾ ਪਾਜ਼ੇਟਿਵ ਆਇਆ ਹੈ ਸਿਹਤ ਮੁਲਾਜ਼ਮ ਹਸਪਤਾਲ ਦੇ ਬਲੱਡ ਬੈਂਕ ਦੇ ਵਿਚ ਤਾਇਨਾਤ ਹੈ ਇਹ ਵਿਅਕਤੀ 4 ਖੰਡ ਤੋਂ ਇੱਥੇ ਆਇਆ ਸੀ ਤੇ ਹੁਣ ਤੱਕ ਕੋਰੋਨਾ ਪਾਜ਼ੇਟਿਵ ਕੇਸ ਦਾ ਅੰਕੜਾ ਸਿਰਸਾ ਦੇ ਵਿਚ 68 ਤੇ ਪੁੱਜ ਗਿਆ ਜਦੋਂ ਕਿ 42 ਜਣੇ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਨੇ ਤੇ ਜੇ ਗੱਲ ਅਸੀਂ ਪੰਜਾਬ ਪੁਲਿਸ ਦੀ ਕਰੀਏ ਪੰਜਾਬ ਪੁਲਿਸ ਦੇ 17 ਮੁਲਾਜ਼ਮ ਰੈਂਡਮ ਸੈਂਪਲਿੰਗ ਦੇ ਵਿਚ ਕੋਰੋਨਾ ਪਾਜ਼ੇਟਿਵ ਪਾਏ ਗਏ ਨੇ ਇਹ ਟੈਸਟ 3 ਮਹੀਨਿਆਂ ਤੱਕ ਲਾਕਡਾਊਨ ਦੇ ਦੌਰਾਨ ਲਗਾਤਾਰ ਡਿਊਟੀ ਕਰਨ ਵਾਲੇ ਪੁਲਿਸ ਵਾਲਿਆਂ ਤੇ ਕੀਤੇ ਜਾ ਰਹੇ ਨੇ ਪੁਲਿਸ ਮੁਲਾਜ਼ਮਾਂ ਦੇ ਇਹ ਟੈਸਟ DGP ਦਿਨਕਰ ਗੁਪਤਾ ਦੇ ਨਿਰਦੇਸ਼ਾਂ ਦੇ ਮਗਰੋਂ ਜੂਨ 1 ਤੋਂ ਸ਼ੁਰੂ ਕੀਤੇ ਗਏ ਤੇ ਇਹ ਟੈਸਟ RT-PCR ਕਿੱਟਾਂ ਦੇ ਰਾਹੀਂ ਕੀਤੇ ਜਾ ਰਹੇ ਨੇ ਇਸ ਦੌਰਾਨ ਅਜੇ ਅਜੇ ਤੱਕ 7,165 ਮੁਲਾਜ਼ਮਾਂ ਦੇ ਟੈਸਟ ਕੀਤੇ ਗਏ ਨੇ, ਜਿਨ੍ਹਾਂ ਦੇ ਵਿਚੋਂ 5,280 ਲੋਕਾਂ ਦੇ ਨਤੀਜੇ ਆਉਣੇ ਬਾਕੀ ਨੇ। ਡੀਜੀਪੀ ਨੇ ਜਾਣਕਾਰੀ ਦਿੱਤੀ ਹੈ ਕਿ 17 ਪਾਜ਼ੇਟਿਵ ਕੇਸਾਂ ਦੇ ਵਿਚੋਂ 14 ਮਾਮਲੇ ਜ਼ਿਲ੍ਹਾ ਪੁਲਿਸ ਮੁਲਾਜ਼ਮਾਂ ਦੇ ਹਨ ਔਰ 2 IRP ਅਧਿਕਾਰੀਆਂ ਦੇ ਸਮੇਤ 1 ਪੰਜਾਬ ਹੋਮਗਾਰਡ ਦੇ ਨੇ। ਸੋ ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਜਿਹੜੇ ਮਾਮਲੇ ਨੇ ਉਹ ਸੰਗਰੂਰ ਜ਼ਿਲ੍ਹੇ ਦੇ ਵਿਚ ਨੇ। ਤੇ ਉਧਰ ਜੇ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਸ਼ਨੀਵਾਰ ਨੂੰ ਉਨ੍ਹਾਂ ਦੇ ਪੁੱਤਰ ਕਾਸਿਮ ਗਿਲਾਨੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਕਾਸਿਮ ਗਿਲਾਨੀ ਨੇ ਟਵੀਟ ਕਰਕੇ ਕਿਹਾ ਕਿ ਇਮਰਾਨ ਖਾਨ ਦੀ ਸਰਕਾਰ ਤੇ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਦਾ ਤਹਿ ਦਿਲੋਂ ਧੰਨਵਾਦ, ਤੁਸੀਂ ਸਫਲਤਾਪੂਰਵਕ ਮੇਰੇ ਪਿਤਾ ਨੂੰ ਖਤਰੇ ਦੇ ਵਿਚ ਪਾ ਦਿੱਤਾ। ਮੇਰੇ ਪਿਤਾ ਦੀ ਕੋਵਿਡ-19 ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਵੀਰਵਾਰ ਨੂੰ ਰਾਵਲਪਿੰਡੀ ਦੇ ਵਿਚ ਹੋਈ NBA ਦੀ ਸੁਣਵਾਈ ਦੇ ਵਿਚ ਪੇਸ਼ ਹੋਏ ਸਨ ਤੇ ਗਿਲਾਨੀ ਨੇ ਜੱਜ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਕੋਰੋਨਾ ਦੀ ਲੋਕ ਦੇ ਮੱਦੇਨਜ਼ਰ ਅਦਾਲਤ ਦੇ ਵਿਚ ਪੇਸ਼ ਹੋਣ ਦੀ ਆਗਿਆ ਨਾ ਦਿੱਤੀ ਜਾਵੇ। ਸੋ ਕੁਝ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਨਾਲ ਪ੍ਰੋਗਰਾਮ ਚ ਚਲਦੇ ਚਲਦੇ ਸਾਂਝੀਆਂ ਕਰਾਂਗੇ ਤੇ ਆਓ ਫਿਲਹਾਲ ਇੱਕ ਗੀਤ ਸੁਣ ਲਈਏ ਤੇ ਉਸ ਤੋਂ ਬਾਅਦ ਫਿਰ ਮੁੜਦੇ ਹਾਂ। ਜਾਣਾ ਕਿਤੇ ਵੀ ਨਾ, ਇਸੇ ਤਰ੍ਹਾਂ ਸੁਣਦੇ ਰਹਿਣਾ ਰੇਡੀਓ ਚੰਨ ਫਿਰ ਦੇ ਸੀ ਪ੍ਰੋਗਰਾਮ ਸੰਦੀਪ ਲਾਈਵ ਤੇ ਨਾਲ ਰਹਿਣਾ ਜੀ। ਜੀ ਹਾਂ, ਪ੍ਰੋਗਰਾਮ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਜਨ ਪਰਦੇਸੀ ਤੇ। ਗੱਲ ਕਰੀਏ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਵੀਕਐਂਡ ਲਾਕਡਾਊਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਇੰਟਰ ਸਟੇਟ ਬੱਸ ਸਰਵਿਸ ਬਿਲਕੁਲ ਬੰਦ ਹੈ, ਪਰ ਜੇਕਰ ਕਿਸੇ ਨੇ ਸੂਬੇ ਦੇ ਕਿਸੇ ਸ਼ਹਿਰ ਜਿਵੇਂ ਅੰਮ੍ਰਿਤਸਰ, ਲੁਧਿਆਣਾ, ਬਟਾਲਾ, ਮੋਗਾ, ਹੁਸ਼ਿਆਰਪੁਰ, ਪਠਾਨਕੋਟ, ਮੋਹਾਲੀ ਜਾਣਾ ਤਾਂ ਉਹਦੇ ਕੋਲ ਈ ਪਾਸ ਹੋਣਾ ਲਾਜ਼ਮੀ ਹੈ, ਔਰ ਇਸੇ ਦੌਰਾਨ 15 ਸਵਾਰੀਆਂ ਤੋਂ ਵੱਧ ਬੱਸ ਚ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਨੂੰ ਮੈਡੀਕਲ ਚੈੱਕਅਪ ਤੋਂ ਬਾਅਦ ਹੀ ਬੱਸ ਦੇ ਵਿਚ ਬੈਠਣ ਦਿੱਤਾ ਜਾਏਗਾ, ਬਾਕੀ ਦਿਨ ਰੁਟੀਨ ਦੇ ਨਾਲ ਹੀ ਬੱਸਾਂ ਚੱਲਣਗੀਆਂ। ਫਿਲਹਾਲ ਜਲੰਧਰ ਦਾ ਬੱਸ ਸਟੈਂਡ ਇਕਦਮ ਸੁਨਸਾਨ ਦੇਖਣ ਨੂੰ ਮਿਲਿਆ ਤੇ ਕੋਈ ਵੀ ਉੱਥੇ ਸਵਾਰੀ ਜਿਹੜੀ ਆ ਨਜ਼ਰ ਨਹੀਂ ਆਈ। ਸੋ ਅੱਜ ਤੋਂ ਵੀਕਐਂਡ ਲਾਕਡਾਊਨ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ। ਔਰ ਦੂਜੇ ਹੀ ਪਾਸੇ ਜੇ ਅਸੀਂ ਗੱਲ ਕਰੀਏ ਉੱਤਰੀ ਤੇ ਦੱਖਣੀ ਅਮਰੀਕਾ ਦੇ ਵਿਚ ਜਿਹੜੇ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਨੇ, WHO ਯਾਨੀ ਕਿ ਵਿਸ਼ਵ ਸਿਹਤ ਸੰਗਠਨ, ਉਨ੍ਹਾਂ ਨੇ ਕਿਹਾ ਕਿ ਉੱਤਰੀ ਤੇ ਅਮਰੀਕਾ ਮਹਾਂਦੀਪ ਕੋਰੋਨਾ ਵਾਇਰਸ ਮਹਾਮਾਰੀ ਦੀ ਲਪੇਟ ਦੇ ਵਿਚ ਪੂਰੀ ਤਰ੍ਹਾਂ ਫਸੇ ਹੋਏ ਨੇ। ਕੋਰੋਨਾ ਵਾਇਰਸ ਮਹਾਮਾਰੀ ਦੇ ਨਾਲ ਜਿਹੜੇ 10 ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਨੇ, ਉਨ੍ਹਾਂ ਦੇ ਵਿਚੋਂ 4 ਇਨ੍ਹਾਂ ਦੋ ਮਹਾਂਦੀਪਾਂ ਦੇ ਵਿਚੋਂ ਹੀ ਨੇ। ਸੰਗਠਨ ਦੇ ਸਿਰਮੌਰ ਐਮਰਜੈਂਸੀ ਮਾਹਿਰ ਮਾਈਕ ਰਿਆਨ ਨੇ ਬ੍ਰਾਜ਼ਿਲ ਤੇ ਮੈਕਸੀਕੋ ਦੇ ਵਿਚ ਕੋਰੋਨਾ ਸੰਕਟ ਦੀ ਨਿਸ਼ਾਨਦੇਹੀ ਕੀਤੀ ਹੈ। ਬ੍ਰਾਜ਼ਿਲ ਦੀ ਹਾਲਤ ਦੁਨੀਆਂ ਭਰ ਦੇ ਮੁਲਕਾਂ ਤੋਂ ਖਰਾਬ ਮੰਨੀ ਜਾ ਰਹੀ ਹੈ, ਔਰ ਮਾਈਕ ਨੇ ਕਿਹਾ ਕਿ ਸੰਘਣੀ ਆਬਾਦੀ ਵਾਲੇ ਇਲਾਕਿਆਂ ਦੇ ਵਿਚ ਸਥਿਤੀ ਗੰਭੀਰ ਹੈ। ਮਾਈਕ ਦਾ ਕਹਿਣਾ ਸੀ ਕਿ ਬ੍ਰਾਜ਼ਿਲ ਦੀਆਂ ਸਿਹਤ ਸੇਵਾਵਾਂ ਦੀ ਹਾਲਤ ਬਦਤਰ ਹੈ। ਉਨ੍ਹਾਂ ਕਿਹਾ ਕਿ ICU ਦੀ ਸਥਿਤੀ ਵੀ ਖਰਾਬ ਹੈ ਤੇ 90% ਬਿਸਤਰੇ ਜਿਹੜੇ ਨੇ ਉਹ ਭਰ ਚੁੱਕੇ ਨੇ। ਔਰ ਉਧਰ ਦੂਜੇ ਹੀ ਪਾਸੇ ਜੇ ਅਸੀਂ ਗੱਲ ਕਰੀਏ ਜੀ ਕੋਰੋਨਾ ਵਾਇਰਸ ਦੇ ਲੱਛਣਾਂ ਦੇ, ਤਾਂ ਹੁਣ ਕੋਰੋਨਾ ਵਾਇਰਸ ਦੇ ਲੱਛਣ ਜਿਹੜੇ ਨੇ ਉਨ੍ਹਾਂ ਦੇ ਵਿਚ ਬਦਲਾਵ ਵੀ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਦੇ ਸਿਹਤ ਮੰਤਰਾਲੇ ਨੇ COVID-19 ਦੇ ਲੱਛਣਾਂ ਦੀ ਸੂਚੀ ਦੇ ਵਿਚ ਸੁੰਘਣ ਦੀ ਸਮਰੱਥਾ ਤੇ ਸਵਾਦ ਦੇ ਵਿਚ ਘਾਟਾ ਆਉਣ ਨੂੰ ਵੀ ਜੋੜ ਲਿਆ। ਪਹਿਲਾਂ ਤੋਂ ਮੌਜੂਦ 7 ਲੱਛਣਾਂ ਵਾਲੀ ਜਿਹੜੀ ਸੂਚੀ ਹੈ ਉਹਦੇ ਵਿਚ ਹੁਣ 2 ਹੋਰ ਨਵੀਆਂ ਚੀਜ਼ਾਂ ਜੋੜ ਦਿੱਤੀਆਂ ਗਈਆਂ ਨੇ। ਇਹ ਲੱਛਣ ਵਿਸ਼ਵ ਸਿਹਤ ਸੰਗਠਨ ਦੇ ਹਦਾਇਤ ਦੇ ਅਨੁਸਾਰ ਹੀ ਜੋੜੇ ਜਾਂਦੇ ਨੇ। ਤੁਹਾਨੂੰ ਆਮ ਦਿਨਾਂ ਦੇ ਨਾਲੋਂ ਜੇਕਰ ਘੱਟ ਚੀਜ਼ਾਂ ਦੇ ਸਵਾਦ ਦੇ ਬਾਰੇ ਪਤਾ ਲੱਗ ਰਿਹਾ, ਜਾਂ ਫਿਰ ਕਿਸੇ ਵੀ ਚੀਜ਼ ਦੀ ਜਿਹੜੀ ਸੁਗੰਧ ਹੈ ਉਹਦੇ ਬਾਰੇ ਬਹੁਤਾ ਨਹੀਂ ਪਤਾ ਲੱਗ ਰਿਹਾ, ਜੇਕਰ ਤੁਹਾਡੇ ਸੁੰਘਣ ਜਾਂ ਸਵਾਦ ਦੇ ਵਿਚ ਕੋਈ ਕਮੀ ਆਈ ਆ ਤਾਂ ਇਕ ਵਾਰੀ ਜ਼ਰੂਰ ਚੈੱਕ ਕਰਵਾ ਲਵੋ। UK ਦੇ ਖੋਜਕਾਰਾਂ ਦੇ ਅਨੁਸਾਰ ਇਨ੍ਹਾਂ ਲੱਛਣਾਂ ਦੇ ਹੋਣ ਤੇ ਕੋਰੋਨਾ ਵਾਇਰਸ ਹੋ ਸਕਦਾ ਹੈ। ਔਰ ਲੰਡਨ ਦੇ ਕਿੰਗਸ ਕਾਲਜ ਦੀ ਟੀਮ ਨੇ 4 ਲੱਖ ਤੋਂ ਵੱਧ ਲੋਕਾਂ ਦੇ ਲੱਛਣਾਂ ਦੀ ਇਕ ਐਪ ਦੇ ਰਾਹੀਂ ਉਨ੍ਹਾਂ ਨੇ ਵਿਸ਼ਲੇਸ਼ਣ ਕੀਤਾ ਤੇ ਇਹ ਸਾਰੇ ਲੋਕ ਕੋਰੋਨਾ ਵਾਇਰਸ ਦੇ ਨਾਲ ਪੀੜਤ ਹੋਣ ਦੇ ਸ਼ੱਕੀ ਨੇ।
ਲੋਕਡਾਊਨ ਹੈ ਹੋਇਆ ਬੰਦਾ ਪੰਛੀ ਬਣ ਕੇ ਰੋਇਆ, ਜਦ ਤੋਂ ਲੋਕਡਾਊਨ ਹੈ ਹੋਇਆ ਬੰਦਾ ਪੰਛੀ ਬਣ ਕੇ ਰੋਇਆ ਔਖੀ ਨੀਂਦ ਰਾਤ ਨੂੰ ਆਉਂਦੀ ਸਟੋਰੀ ਇੰਸਟਾ ਉੱਤੇ ਪਾਉਂਦੀ
ਜੀ ਬਿਲਕੁਲ ਜੇ ਰੂਲਸ ਫੋਲੋ ਕੀਤੇ ਘਰਾਂ ਦੇ ਵਿੱਚ ਰਹੀਏ ਔਰ ਹੱਥਾਂ ਨੂੰ ਬਾਰ ਬਾਰ ਧੋਈਏ ਮੂੰਹ ਤੇ ਮਾਸਕ ਲਗਾ ਕੇ ਘਰ ਤੋਂ ਬਾਹਰ ਜਾਈਏ ਸੋ ਤਾਂ ਇਹਨਾਂ ਚੀਜ਼ਾਂ ਦੇ ਨਾਲ ਸੋਸ਼ਲ ਡਿਸਟੈਂਸਿੰਗ ਦੇ ਨਾਲ ਅਸੀਂ ਬਿਲਕੁਲ ਜੀ ਸੇਫ ਰਹਿ ਸਕਦੇ ਹਾਂ ਇਸ ਤੋਂ ਡਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਸੋ ਸਿਰਫ ਤੇ ਸਿਰਫ ਕੰਮ ਕੀ ਕਰਨਾ ਜਿਹੜੀਆਂ ਗੱਲਾਂ ਨੇ ਨਾ ਛੋਟੀਆਂ ਛੋਟੀਆਂ ਬਸ ਇਹਨਾਂ ਦਾ ਧਿਆਨ ਰੱਖਣਾ ਹੋਰ ਕੁਛ ਨਹੀਂ ਜੀ ਸੋ ਜ਼ਿੰਦਗੀ ਜਿਹੜੀ ਹੈ ਫਿਰ ਤੋਂ ਅਸੀਂ ਬਿਲਕੁਲ ਆਸ ਕਰਦੇ ਹਾਂ ਕਹਿੰਦੇ ਕਿਉਂਕਿ ਉਮੀਦ ਤੇ ਦੁਨੀਆਂ ਕਾਇਮ ਹੁੰਦੀ ਹੈ ਔਰ ਇਹੀ ਆਸ ਕਰਦੇ ਹਾਂ ਕਿ ਜਲਦੀ ਤੋਂ ਸਭ ਕੁਛ ਫਿਰ ਤੋਂ ਠੀਕ ਹੋਵੇ ਪਰ ਫਿਲਹਾਲ ਜੋ ਸਥਿਤੀ ਜਿਸ ਤਰੀਕੇ ਦੇ ਨਾਲ ਬਦਲ ਰਹੀ ਹੈ ਨਾ ਤਾਂ ਸਾਨੂੰ ਥੋੜਾ ਜਿਹਾ ਵੇਟ ਜਿਹੜਾ ਕਰਨਾ ਪਏਗਾ ਕਿ ਜਦ ਤੱਕ ਪੂਰੀ ਤਰ੍ਹਾਂ ਦੇ ਨਾਲ ਸਥਿਤੀ ਠੀਕ ਨਹੀਂ ਹੁੰਦੀ ਉਦੋਂ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਫੋਲੋ ਕਰਦੇ ਰਹੀਏ ਸੋ ਜ਼ਿੰਦਗੀਆਂ ਨੂੰ ਬਚਾਉਣ ਦੇ ਵਿੱਚ ਕਹਿੰਦੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਲੋਕ ਬਿਲਕੁਲ ਆਪਣੇ ਆਪ ਨੂੰ ਸੇਫ ਰੱਖ ਲੈਣਗੇ ਉਹਨਾਂ ਦਾ ਨਾਮ ਜ਼ਰੂਰ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਯਾਦ ਕੀਤਾ ਜਾਊਗਾ ਕਿ ਹਾਂ ਵਾਕਈ ਇਹ ਲੋਕ ਉਹ ਲੋਕ ਨੇ ਜਿਨ੍ਹਾਂ ਨੇ ਕੋਰੋਨਾ ਦੇ ਚਲਦਿਆਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਸੇਫ ਰੱਖਿਆ ਗੁਰਦੀਪ ਸਿੰਘ ਜੀ ਸਾਡੇ ਨਾਲ ਜੁੜੇ ਨੇ ਨਿਊ ਜਰਸੀ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਹਾਲ ਚਾਲ ਪੁੱਛਦੇ ਨੇ ਮੈਂ ਬਿਲਕੁਲ ਠੀਕ ਹਾਂ ਜੀ ਆਸ ਕਰਦੀ ਹਾਂ ਤੁਸੀਂ ਵੀ ਠੀਕ ਹੋਵੋਗੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਜੁੜੇ ਹੋ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਔਰ ਇੱਧਰ ਮੈਂ ਦੇਖੀ ਸੀ ਹਰਪ੍ਰੀਤ ਜੀ ਉਹਨਾਂ ਦਾ ਸੁਨੇਹਾ ਵੀ ਆਇਆ ਹੈ ਤੇ ਨਾਲ ਹੀ ਮੇਰੇ ਕੋਲ ਪਰਮਜੀਤ ਕੌਰ ਜੀ ਫਰੀਦਕੋਟ ਤੋਂ ਸਾਡੇ ਨਾਲ ਜੁੜਦੇ ਹੁੰਦੇ ਨੇ ਉਹਨਾਂ ਦਾ ਵੀ ਅੱਜ ਸੁਨੇਹਾ ਆਇਆ ਹੈ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਜੁੜੇ ਸਾਡੇ ਨਾਲ ਔਰ ਇੱਕ ਹੋਰ ਸੁਨੇਹਾ ਮੈਂ ਦੇਖ ਰਹੀ ਸੀ ਇੱਥੇ ਰਾਜਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਪੂਰਥਲਾ ਤੋਂ ਬਿਲਕੁਲ ਇਸ ਵਕਤ ਪ੍ਰੋਗਰਾਮ ਨੂੰ ਸੁਣ ਰਹੇ ਨੇ ਵੈਲ ਡਨ ਕਹਿੰਦੇ ਨੇ ਕੀਪ ਇਟ ਅਪ ਜੀ ਬਹੁਤ ਧੰਨਵਾਦ ਸੋ ਜੀ ਬਿਲਕੁਲ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਹਿੰਦੇ ਹਾਂ ਕਿ ਕਿਹੜੀ ਕਿਹੜੀ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਕਿਹੜੀ ਕਿਹੜੀ ਚੀਜ਼ਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਅਸੀਂ ਬਿਲਕੁਲ ਫਿਟ ਐਂਡ ਫਾਈਨ ਰਹਿ ਸਕਦੇ ਹਾਂ ਜੀ ਹਾਂ ਜੇਕਰ ਸਿਹਤ ਦੀ ਅਸੀਂ ਗੱਲ ਕਰੀਏ ਤਾਂ ਸਿਹਤ ਦੇ ਲਈ ਕਿਹੜੀ ਕਿਹੜੀ ਮਤਲਬ ਗੱਲਾਂ ਨੇ ਉਹ ਬਹੁਤ ਖਾਸ ਖਿਆਲ ਰੱਖਣ ਵਾਲੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਜੇ ਇੱਥੇ ਗੱਲ ਕਰੀਏ ਨਾਰੀਅਲ ਦੀ ਜੀ ਹਾਂ ਨਾਰੀਅਲ ਪਾਣੀ ਬੜਾ ਸਵਾਦ ਹੁੰਦਾ ਜੀ ਔਰ ਪਰ ਤੁਹਾਨੂੰ ਪਤਾ ਕਿ ਨਾਰੀਅਲ ਜਿਹੜਾ ਆਪਾਂ ਖਾਂਦੇ ਹਾਂ ਨਾ ਉਹ ਵੀ ਉਹਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਖਾਣ ਵਾਲੇ ਤੱਤ ਹੁੰਦੇ ਨੇ ਜੋ ਸਾਡੇ ਸਰੀਰ ਨੂੰ ਬਿਲਕੁਲ ਸਹੀ ਰੱਖਦੇ ਨੇ ਮੈਗਨੀਜ਼ ਹੁੰਦਾ ਕਾਪਰ ਹੁੰਦਾ ਸਿਲੀਨੀਅਮ ਹੁੰਦਾ ਪੋਟਾਸ਼ੀਅਮ ਹੁੰਦਾ ਆਇਰਨ ਹੁੰਦਾ ਮੈਗਨੀਸ਼ੀਅਮ ਔਰ ਜ਼ਿੰਕ ਵਰਗੇ ਫਾਸਫੋਰਸ ਵਰਗੇ ਤੱਤ ਜਿਹੜੇ ਨੇ ਇਸ ਨੂੰ ਹੋਰ ਵੀ ਖਾਸ ਬਣਾਉਂਦੇ ਨੇ ਕੱਚੇ ਨਾਰੀਅਲ ਦੇ ਵਿੱਚ ਫਾਈਬਰ ਵੀ ਹੁੰਦਾ ਜੋ ਸਾਡੇ ਬਲੱਡ ਪ੍ਰੈਸ਼ਰ ਨੂੰ ਘੱਟ ਵੀ ਕਰਦਾ ਔਰ ਫਾਈਬਰ ਦੇ ਨਾਲ ਭਰਪੂਰ ਜਿਹੜਾ ਨਾਰੀਅਲ ਹੈ ਉਹ ਕਬਜ਼ ਤੋਂ ਵੀ ਰਾਹਤ ਦਿਵਾਉਂਦਾ ਹੈ ਔਰ ਇਹਦੇ ਵਿੱਚ ਇਸ ਤਰ੍ਹਾਂ ਦੀ ਇੱਕ ਸੈਚੂਰੇਟਿਡ ਫੈਟ ਹੁੰਦੀ ਹੈ ਜਿਹੜੀ ਕਿ ਖਰਾਬ ਫੈਟ ਹੁੰਦੀ ਹੈ ਪਰ ਇੱਕ ਕੱਪ ਕੱਚੇ ਨਾਰੀਅਲ ਦੇ ਵਿੱਚ 24 ਗ੍ਰਾਮ ਜੀ ਇੱਕ ਸੈਚੂਰੇਟਿਡ ਫੈਟ ਹੁੰਦੀ ਹੈ ਜੋ ਲੋਕ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਸਦੀ ਘੱਟ ਮਾਤਰਾ ਲੈਣੀ ਚਾਹੀਦੀ ਹੈ ਆਪਣੇ ਸਰੀਰ ਦੇ ਵਜ਼ਨ ਦੇ ਅਨੁਸਾਰ 10-20 ਗ੍ਰਾਮ ਦੀ ਹੱਦ ਜਿਹੜੀ ਹੈ ਜ਼ਰੂਰ ਰੱਖੀ ਜਾ ਸਕਦੀ ਹੈ ਸੋ ਨਾਰੀਅਲ ਮਿਲਕ ਦੀ ਅਸੀਂ ਗੱਲ ਕਰੀਏ ਤਾਂ ਨਾਰੀਅਲ ਮਿਲਕ ਦੇ ਵਿੱਚ ਚਰਬੀ ਬੜੀ ਜ਼ਿਆਦਾ ਹੁੰਦੀ ਹੈ ਕਹਿੰਦੇ ਇਸ ਨੂੰ ਜੇਕਰ ਕੋਈ ਪਕਵਾਨ ਬਣਾਉਣ ਦੇ ਵਿੱਚ ਵਰਤਿਆ ਜਾਂਦਾ ਨਾ ਤਾਂ ਇਸਦੀ ਚਰਬੀ ਦੇ ਵਿਸ਼ੇ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ ਕੱਟਿਆ ਹੋਇਆ ਨਾਰੀਅਲ ਪੈਕ ਕੀਤਾ ਹੋਇਆ ਨਾਰੀਅਲ ਜਾਂ ਫਿਰ ਆਪਾਂ ਕਹਿ ਸਕਦੇ ਕਿ ਜਿਹੜੇ ਪੈਕੇਜ ਦੇ ਵਿੱਚ ਸਾਨੂੰ ਮਿਲਦਾ ਨਾਰੀਅਲ ਸੋ ਉਸ ਦੁੱਧ ਦੀ ਵਰਤੋਂ ਉਸਦੀ ਤਾਜ਼ਗੀ ਦੇ ਅਨੁਸਾਰ ਜ਼ਰੂਰ ਕੀਤੀ ਜਾਵੇ ਸੋ ਕੁਦਰਤੀ ਰੂਪ ਦੇ ਨਾਲ ਪੂਰਾ ਗਿਰੀਦਾਰ ਸਖ਼ਤ ਫਲ ਇਹ ਜ਼ਰੂਰ ਖਰੀਦੋ ਜੀ ਇਹ ਬਹੁਤ ਲਾਹੇਵੰਦ ਹੁੰਦਾ ਸੋ ਸਿਹਤਮੰਦ ਹੁੰਦਾ ਸੋ ਇਸਦਾ ਇਸਤੇਮਾਲ ਜਿਹੜਾ ਜ਼ਰੂਰ ਕਰਦੇ ਰਹਿਣਾ ਚਾਹੀਦਾ ਤੇ ਫਿਲਹਾਲ ਜੀ ਹੁਣ ਇਸ਼ਾਰਾ ਇਹ ਹੋ ਰਿਹਾ ਹੈ ਕਿ ਮੈਨੂੰ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪੈਣਾ ਹੈ ਕਿਉਂਕਿ ਅਗਲੇ ਪ੍ਰੋਗਰਾਮ ਨੂੰ ਲੈ ਕੇ ਬਿਲਕੁਲ ਸਾਡੇ ਅਗਲੇ ਪ੍ਰੈਜ਼ੈਂਟਰ ਗੁਰਪ੍ਰੀਤ ਭਾਜੀ ਤੇ ਸੰਦੀਪ ਭਾਜੀ ਬਿਲਕੁਲ ਤਿਆਰ ਬੈਠੇ ਨੇ ਤੁਹਾਡੇ ਤੱਕ ਪਹੁੰਚਣ ਦੇ ਲਈ ਤੇ ਹੁਣ ਮੈਨੂੰ ਸੰਦੀਪ ਕੌਰ ਨੂੰ ਆਗਿਆ ਦਿਓ ਪਰ ਹਾਂਜੀ ਪ੍ਰੋਗਰਾਮ ਨੂੰ ਤੁਸੀਂ ਅਗਰ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਪੋਡਕਾਸਟ ਤੇ ਤੁਸੀਂ ਸੁਣ ਸਕਦੇ ਹੋ ਸਾਡਾ ਫੇਸਬੁੱਕ ਪੇਜ ਹੈ ਅਜੇ ਸੰਦੀਪ ਕੌਰ ਦੇ ਨਾਮ ਨਾਲ ਉੱਥੇ ਅਸੀਂ ਲਿੰਕ ਸ਼ੇਅਰ ਕਰਦੇ ਹੁਣੇ ਤੁਹਾਡੇ ਨਾਲ, ਸੋ ਉੱਥੇ ਤੁਸੀਂ ਦੁਬਾਰਾ ਤੋਂ ਜਾ ਕੇ ਅਗਰ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ ਤਾਂ ਕਲਿੱਕ ਕਰ ਸਕਦੇ ਹੋ, ਉੱਥੋਂ ਤੁਸੀਂ ਜਦੋਂ ਚਾਹੇ ਮਰਜ਼ੀ ਸੁਣ ਸਕਦੇ ਹੋ। ਔਰ ਇਸ ਤੋਂ ਇਲਾਵਾ ਪ੍ਰੋਗਰਾਮ ਰੰਗਲੇ ਬੋਲ ਦਾ ਸਮਾਂ ਵੀ ਦੱਸਦੇ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10:30 ਭਾਰਤੀ ਸਮੇਂ ਮੁਤਾਬਕ ਔਰ ਸ਼ਿਕਾਗੋ ਸਮੇਂ ਦੁਪਹਿਰ 12 ਵਜੇ। ਮਿਲਦੇ ਹਾਂ ਜੀ ਫਿਰ ਸੋਮਵਾਰ ਨੂੰ, ਤਦ ਤੱਕ ਲਈ ਹੈਪੀ ਵੀਕਐਂਡ, ਖੁਸ਼ ਰਹੋ, ਹੱਸਦੇ ਰਹੋ ਔਰ ਬਿਲਕੁਲ ਜੀ ਜ਼ਿੰਦਗੀ ਨੂੰ ਮਾਣਦੇ ਰਹੋ। ਸੋ ਫਿਲਹਾਲ ਦੀ ਕੜੀ ਸੰਦੀਪ ਕੌਰ ਨੂੰ ਦਿਓ ਜੀ ਇਜਾਜ਼ਤ।
ਦੁਨੀਆ ਦੀ ਹਰ ਚੀਜ਼ ਤੋਂ ਸੋਹਣੀ ਤੇਰੀ ਏ ਮੁਸਕਾਨ, ਮੇਰੀ ਜਾਨ ਤੋਂ ਵੱਧ ਕੇ ਮੈਨੂੰ ਪਿਆਰੀ ਤੇਰੀ ਜਾਨ। ਤੇਰੇ ਦੁੱਖਾਂ ਨੂੰ ਹੱਸ ਕੇ ਦੇ ਦੇ ਪਤਾ ਮੇਰੇ ਕਰਦਾ, ਤੇਰੇ ਬਿਨਾਂ ਮੈਂ ਕੀ ਕਰਾਂਗਾ ਸੋਚ ਕੇ ਦਿਲ ਡਰਦਾ, ਜੋ ਦਿਲ ਵਿੱਚ